ਘੱਟ 4 ਵਿਅਕਤੀ ਮਾਰੇ ਗਏ ਜਦੋਂ ਕਿ 3 ਵਿਅਕਤੀ ਜ਼ਖਮੀ ਹੋ ਗਏ ਨੇ। ਡੋਨ ਨਿਊਜ਼ ਦੀ ਰਿਪੋਰਟ ਅਨੁਸਾਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਮੁਹੰਮਦ ਇਮਰਾਨ ਨੇ ਕਿਹਾ ਹੈ ਕਿ ਹਮਲਾਵਰਾਂ ਤੇ ਪਰ ਚਿਰਨਾਰ ਤੋਂ ਪਿਸ਼ਾਵਰ ਸੜਕ ਤੇ ਆਧੁਨਿਕ ਹਥਿਆਰਾਂ ਨਾਲ 2 ਗੱਡੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਕਾਰਨ 4 ਜਾਣਿਆਂ ਦੀ ਮੌਤ ਹੋ ਗਈ ਤੇ 3 ਜ਼ਖਮੀ ਹੋ ਗਏ ਨੇ। ਪੁਲਿਸ ਵੱਲੋਂ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਨੇ। ਉਧਰੀ ਭਾਰਤੀ ਹਵਾਈ ਸੈਨਾ ਦੇ C-130J ਸੁਪਰ ਹਰਕੂਲੀਜ਼ ਮਾਲਵਾਹਕ ਜਹਾਜ਼ ਨੇ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ ਦੇ ਨਾਲ ਕਾਰਗਿਲ ਦੇ ਉੱਚ ਪਹਾੜੀ ਇਲਾਕੇ ਵਿੱਚ ਪਹਿਲੀ ਵਾਰ ਰਾਤ ਵੇਲੇ ਸਫਲ ਲੈਂਡਿੰਗ ਕਰਕੇ ਆਪਣੀਆਂ ਆਪਰੇਸ਼ਨਲ ਸਮਰੱਥਾਵਾਂ ਦਾ ਮੁਜ਼ਾਹਰਾ ਕੀਤਾ ਹੈ। ਅਮਰੀਕਾ ਦੀ ਲੋਕਹੀਡ ਮਾਰਟਿਨ ਕੰਪਨੀ ਦੇ ਬਣੇ ਜਹਾਜ਼ ਨੇ 9600 ਫੁੱਟ ਦੀ ਉਚਾਈ ਵਾਲੀ ਲੈਂਡਿੰਗ ਪੱਟੀ ਉੱਤੇ ਉਤਰਨ ਮੌਕੇ ਆਪਣੇ ਹੀ ਨਾਈਟ ਲੈਂਡਿੰਗ ਉਪਕਰਨਾਂ ਤੇ ਪੋਜੀਸ਼ਨਲ ਸਿਸਟਮ ਦੀ ਵਰਤੋਂ ਕੀਤੀ। ਜਹਾਜ਼ ਤੇ ਵੈਸਟਰਨ ਏਅਰ ਕਮਾਂਡ ਹੇਠਲੇ ਬੈਸ ਤੋਂ ਉਡਾਨ ਭਰੀ ਸੀ। ਕਾਰਗਿਲ ਦੀ ਹਵਾਈ ਪੱਟੀ ਤੇ ਉਤਰਨ ਮੌਕੇ ਜਹਾਜ਼ ਵਿੱਚ ਗਰੁੱਟ ਕਮਾਂਡੋਜ਼ ਮੌਜੂਦ ਸੀ। ਕਾਬਲੇ ਗੌਰ ਹੈ ਕਿ ਕਾਰਗਿਲ ਦੀ ਇਸ ਹਵਾਈ ਪੱਟੀ ਤੇ ਰਾਤ ਵੇਲੇ ਜਹਾਜ਼ਾਂ ਦੇ ਉਤਰਨ ਦੀ ਕੋਈ ਸਹੂਲਤ ਉਪਲਬਧ ਨਹੀਂ ਹੈ। ਕਾਰਗਿਲ ਵਿੱਚ 1996 ਚ ਭਾਰਤ ਪਾਕ ਟਕਰਾਅ ਮੌਕੇ ਜੰਮੂ ਕਸ਼ਮੀਰ ਸਰਕਾਰ ਨੇ ਇਸ ਹਵਾਈ ਪੱਟੀ ਦਾ ਨਿਰਮਾਣ ਕੀਤਾ ਸੀ ਜੋ ਮਗਰੋਂ ਭਾਰਤੀ ਹਵਾਈ ਸੈਨਾ ਨੂੰ ਤਬਦੀਲ ਕਰ ਦਿੱਤੀ ਗਈ ਹੈ। ਕੰਟਰੋਲ ਰੇਖਾ ਨੇੜੇ ਹੋਣ ਕਰਕੇ ਇਹ ਹਵਾਈ ਪੱਟੀ ਹੋਰ ਵੀ ਅਹਿਮ ਹੈ। ਇਸਲਾਮਾਬਾਦ ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਸ਼ਨੀਵਾਰ ਦੀ ਰਾਤ ਅਫਗਾਨਿਸਤਾਨ ਦੀ ਰਾਜਸਥਾਨੀ ਚ ਇੱਕ ਮਿੰਨੀ ਬੱਸ ਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਇਸ ਧਮਾਕੇ ਵਿਚ 2 ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਬੁਲਾਰੇ ਖਾਲਿਦ ਜਾਤਰਾਨ ਮੁਤਾਬਿਕ ਕਾਬੁਲ ਦੇ ਪੱਛਮੀ ਇਲਾਕੇ ਦਸ਼ਤੀ ਬਰਾਚੀ ਚ ਹੋਏ ਹਮਲੇ ਚ 14 ਲੋਕ ਜ਼ਖਮੀ ਹੋ ਗਏ ਨੇ। ਧਮਾਕੇ ਤੋਂ ਤੁਰੰਤ ਬਾਅਦ ਸ਼ਨੀਵਾਰ ਨੂੰ ਜਾਰੀ ਇੱਕ ਬਿਆਨ ਵਿਚ ਸੁੰਨੀ ਅੱਤਵਾਦੀ ਸੰਗਠਨ ਨੇ ਕਿਹਾ ਹੈ ਕਿ ਉਸਦੇ ਮੈਂਬਰਾਂ ਨੇ ਸ਼ੀਆ ਮੁਸਲਮਾਨਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਵਿਚ ਵਿਸਫੋਟਕ ਜੰਤਰ ਨਾਲ ਧਮਾਕਾ ਕੀਤਾ ਹੈ। IS ਸ਼ੀਆ ਮੁਲਸਾਨਾਂ ਨੂੰ ਗੈਰ ਮੁਸਲਿਮ ਮੰਨਦਾ ਹੈ। ਕਾਬੁਲ ਦੇ ਦਸ਼ਤੀ ਬਾਰਚੀ ਇਲਾਕੇ ਨੂੰ ਵਾਰ ਵਾਰ IS ਨਾਲ ਸੰਬੰਧਿਤ ਸੰਗਠਨਾਂ ਤੇ ਨਿਸ਼ਾਨਾ ਬਣਾਇਆ ਹੈ। ਅੱਤਵਾਦੀ ਸੰਗਠਨ ਨੇ ਸਕੂਲਾਂ, ਹਸਪਤਾਲਾਂ ਤੇ ਮਸਜਿਦਾਂ ਤੇ ਕਈ ਹਮਲੇ ਕੀਤੇ ਨੇ ਅਤੇ ਦੇਸ਼ ਭਰ ਤੇ ਹੋਰ ਸ਼ੀਆ ਖੇਤਰਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿਚ ਕਾਬੁਲ ਦੇ ਇੱਕ ਇਲਾਕੇ ਵਿਚ ਇੱਕ ਬੱਸ ਵਿਚ ਹੋਏ ਧਮਾਕੇ ਦੀ ਜ਼ਿੰਮੇਵਾਰੀ IS ਨੇ ਲਈ ਸੀ ਜਿਸ ਵਿਚ 7 ਲੋਕ ਮਾਰੇ ਗਏ ਨੇ ਅਤੇ 20 ਲੋਕ ਹੋਰ ਜ਼ਖਮੀ ਹੋ ਗਏ ਸੀ। ਤਾਲਿਬਾਨ ਦੇ ਰੱਖਿਆ ਮੰਤਰੀ ਮੁਹੰਮਦ ਜਾਕੂਬ ਮੁਜਾਹਿਦ ਨੇ 31 ਦਸੰਬਰ ਨੂੰ ਕਿਹਾ ਕਿ ਪਿਛਲੇ ਸਾਲ IS ਨਾਲ ਜੁੜੇ ਹਮਲਿਆਂ ਵਿਚ 90% ਦੀ ਕਮੀ ਆਈ ਹੈ। ਉਤਰੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਚੋਣਾਂ 'ਚ ਐਤਵਾਰ ਨੂੰ ਲਗਾਤਾਰ 4ਵੀਂ ਵਾਰ ਜਿੱਤ ਹਾਸਲ ਕੀਤੀ ਹੈ। ਉਹਨਾਂ ਦੀ ਪਾਰਟੀ ਅਵਾਮੀ ਲੀਗ ਨੇ ਹਿੰਸਾ ਦੀਆਂ ਕੁਝ ਘਟਨਾਵਾਂ ਅਤੇ ਮੁੱਖ ਵਿਰੋਧੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਅਤੇ ਉਸਦੇ ਸਹਿਯੋਗੀਆਂ ਦੇ ਬਾਈਕਾਟ ਦਰਮਿਆਨ 2/3 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ। ਹਸੀਨਾ ਦੀ ਪਾਰਟੀ ਨੇ 300 ਚੋਂ 200 ਸੀਟਾਂ ਜਿੱਤੀਆਂ ਨੇ। ਐਤਵਾਰ ਨੂੰ ਵੋਟਾਂ ਪੈਣ ਤੋਂ ਬਾਅਦ ਗਿਣਤੀ ਜਾਰੀ ਹੈ। ਚੋਣ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਹੁਣ ਤੱਕ ਮਿਲੇ ਨਤੀਜਿਆਂ ਦੇ ਆਧਾਰ ਤੇ ਅਸੀਂ ਅਵਾਮੀ ਲੀਗ ਨੂੰ ਜੇਤੂ ਕਹਿ ਸਕਦੇ ਹਾਂ, ਪਰ ਅੰਤਿਮ ਐਲਾਨ ਬਾਕੀ ਹਲਕਿਆਂ 'ਚ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਹੀ ਕੀਤਾ ਜਾਵੇਗਾ। ਹਸੀਨਾ ਨੇ ਗੋਪਾਲਗੰਜ 3 ਸੰਸਦੀ ਸੀਟ ਤੇ ਫਿਰ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਉਸਨੂੰ 2,50,000 ਵੋਟਾਂ ਮਿਲੀਆਂ ਨੇ, ਜਦਕਿ ਉਸਦੇ ਨਜ਼ਦੀਕੀ ਵਿਰੋਧੀ ਬੰਗਲਾਦੇਸ਼ ਸੁਪਰੀਮ ਪਾਰਟੀ ਦੇ ਐਮ ਨਿਜ਼ਾਮੂਦੀਨ ਲਸ਼ਕਰ ਨੂੰ ਸਿਰਫ 450 ਵੋਟਾਂ ਹੀ ਮਿਲੀਆਂ ਨੇ। ਬੰਗਲਾਦੇਸ਼ 'ਚ ਸਾਲ 2009 ਤੋਂ ਹਸੀਨਾ ਦੇ ਹੱਥਾਂ 'ਚ ਸੱਤਾ ਦੀ ਵਾਗਡੋਰ ਹੈ। ਬੰਗਲਾਦੇਸ਼ ਚੋਣ ਕਮਿਸ਼ਨ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਯੂਕਰੇਨ ਅਤੇ ਜਰਮਨੀ ਦੇ ਹੈਂਕਰਾਂ ਨੇ ਉਨ੍ਹਾਂ ਦੀ ਐਪ ਤੇ ਸਾਈਬਰ ਹਮਲਾ ਕੀਤਾ ਹੈ, ਜਿਸ ਕਾਰਨ ਦੇਸ਼ ਵਿਚ 12ਵੀਆਂ ਆਮ ਚੋਣਾਂ ਦੌਰਾਨ ਇਸ ਦੀ ਗਤੀ ਹੌਲੀ ਹੋ ਗਈ ਹੈ। ਚੋਣ ਕਮਿਸ਼ਨ ਦੇ ਸਕੱਤਰ ਮੁਹੰਮਦ ਜਹਾਂਗੀਰ ਆਲਮ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਮਾਰਟ ਇਲੈਕਸ਼ਨ ਮੈਨੇਜਮੈਂਟ BT ਨਾਂ ਦੀ ਐਪ ਬਣਾਈ ਹੈ ਜੋ ਵੋਟਿੰਗ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਹੈ ਕਿ ਸਾਡੀ ਟੀਮ ਇਸ ਸਮੱਸਿਆ ਦੇ ਹੱਲ ਲਈ ਲਗਾਤਾਰ ਕੰਮ ਕਰ ਰਹੀ ਹੈ। ਐਪ ਹਾਲਾਂਕਿ ਹੌਲੀ ਹੌਲੀ ਕੰਮ ਕਰ ਰਿਹਾ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫੇਰ ਸੁਣ ਲਓ। ਬੰਗਲਾਦੇਸ਼ 'ਚ ਵਿਰੋਧੀ ਧਿਰ ਦੇ ਬਾਈਕਾਟ ਦਰਮਿਆਨ 40% ਵੋਟਿੰਗ। ਏਅਰਲਾਈਨ ਨੇ ਬੋਇੰਗ 737 ਮੈਕਸ ਮਾਡਲ ਦੇ ਸਾਰੇ ਜਹਾਜ਼ ਜਾਂਚ ਲਈ ਕੀਤੇ ਖੜੇ। ਕੈਨੇਡਾ 'ਚ ਪੁਲਿਸ ਨੇ ਫਿਰੌਤੀ ਮੰਗਣ ਵਾਲਿਆਂ ਤੇ ਕੱਸਿਆ ਸ਼ਿਕੰਜਾ। ਚੀਨ ਨੇ ਅਮਰੀਕਾ ਦੀਆਂ 5 ਰੱਖਿਆ ਕੰਪਨੀਆਂ ਤੇ ਲਗਾਈ ਪਾਬੰਦੀ। ਮਾਲਦੀਵਸ ਸਰਕਾਰ ਨੇ ਮੋਦੀ ਖਿਲਾਫ ਟਿੱਪਣੀਆਂ ਕਰਨ ਵਾਲੇ 3 ਮੰਤਰੀ ਕੀਤੇ ਮੁਅੱਤਲ। ਇਸ ਦੇ ਨਾਲ ਹੀ ਆਪਣੀ ਦੋਸਤ ਆਕਾਸ਼ਦੀਪ ਕੌਰ ਨੂੰ ਦਿਓ ਆਗਿਆ, ਧੰਨਵਾਦ।
ਘਰ ਤਾਂ ਆਪਾਂ ਏਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਿਸ ਵੀ ਹਾਈ ਐਂਡ ਹੀ ਲੈਣੇ ਆ।
ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828-905-450-2828.
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਿਓ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC, ambitions made real.
Ta-da! The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ,
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ CBC ਜੈਮ। ਸਾਡੀ ਜਿੰਨਾ ਵੀ
ਸੋਹਣਾ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ। 9058747171।
ਲੋ ਜੀ, ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਚੋਖੀ ਸਰਦੀ, ਗਰਮੀ, ਬਿਜਲੀ ਬੰਦ ਜਾਂ ਫਿਰ ਸਲਾਬ ਦੀ ਐਮਰਜੈਂਸੀ ਜੋ ਮਸਲੇ ਤੇ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਨੇ। ਸਿਟੀ ਆਫ ਬ੍ਰੈਂਪਟਨ ਦਾ ਐਮਰਜੈਂਸੀ ਮੈਨੇਜਮੈਂਟ ਆਫਿਸ ਸ਼ਹਿਰੀਆਂ ਨੂੰ ਇਹੋ ਜਿਹੇ ਮਸਲਿਆਂ ਨਾਲ ਨਿਬੜਨ ਲਈ ਤਰਬੀਅਤ ਦਿੰਦਾ ਹੈ। ਜਦੋਂ ਵੀ ਲੋੜ ਹੋਵੇ, ਅਸੀਂ ਤੁਹਾਨੂੰ ਤੇ ਤੁਹਾਡੇ ਟੱਬਰ ਨੂੰ ਚੰਗੀ ਤੇ ਸੌਖੀ ਵੱਲ ਦੇਣੇ ਆ, ਤਾਂ ਕਿ ਤੁਸੀਂ ਕਿਸੇ ਵੀ ਐਮਰਜੈਂਸੀ ਨੂੰ ਚੋਖੇ ਇਤਮਾਦ ਨਾਲ ਨੰਗਾ ਸਕੋ। ਤੁਸੀਂ ਸਾਨੂੰ ਕਮਿਊਨਿਟੀ ਵਿੱਚ ਕੰਮ ਕਰਦਾ ਵੇਖ ਸਕਦੇ ਹੋ। ਐਮਰਜੈਂਸੀ ਨੂੰ ਕਿਵੇਂ ਵੇਖਣਾ ਹੈ, ਕਿਸ ਚੀਜ਼ ਦੀ ਲੋੜ ਪੈ ਸਕਦੀ ਹੈ ਤੇ ਕਿਸ ਵੇਲੇ ਕੀ ਕਰਨਾ ਚਾਹੀਦਾ ਹੈ, ਇਹ ਸਭ ਦੀ ਜਾਣਕਾਰੀ ਲਈ ਵਿਜ਼ਿਟ ਕਰੋ brampton.ca/prepared.
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, Listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs, de vich thoda bahut bahut swagat hai. Main Ramanjeet Singh Sidhu te is waqt assi hun galbaat karange Punjab di kisani naal sambandhit mamlean di thodi ji rajneeti te phir Bharat paddar di siyasat utte vi nazar marange. ਇਸ ਗੱਲਬਾਤ ਲਈ ਸਾਡੇ ਨਾਲ ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਦੇ ਸੂਬਾ ਸਕੱਤਰ ਪੰਜਾਬ ਦੇ ਪ੍ਰਗਟ ਜਾਮਾ ਰਾਏ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ। ਜਾਮਾ ਰਾਏ ਸਾਹਿਬ, ਸਤਿ ਸ੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
ਸਤਿ ਸ੍ਰੀ ਅਕਾਲ ਜੀ ਰਮਨਜੀਤ ਸਿੱਧੂ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਯਾਦ ਕੀਤਾ
ਜੀ, ਬਹੁਤ ਮਿਹਰਬਾਨੀ ਸਰ। ਤੇ ਤੁਸੀਂ ਕਿਸਾਨੀ ਨਾਲ ਵੀ ਬੜਾ ਲੰਬਾ ਸਮਾਂ ਜੁੜੇ ਰਹੇ ਹੋ ਜੀ, ਤੇ ਜੁੜੇ ਰਹੇ ਕਿ ਤੁਹਾਡਾ ਸਫ਼ਰ ਹੀ ਉਹਦੇ ਨਾਲ ਹੈ ਤੇ ਸਾਹ ਵੀ ਉਸੇ ਚ ਲੈਂਦੇ ਹੋ। ਤੇ ਪੰਜਾਬ ਦੇ ਵਿੱਚ ਨਾ ਅੱਜ ਪੰਜਾਬੀ ਟ੍ਰਿਬਿਊਨ ਚ ਮੈਂ ਖਬਰ ਦੇਖੀ ਤੇ ਕਹਿੰਦੇ ਕਿੰਨੂ ਦੇ ਮੰਦੇ ਨੇ ਖੇਤੀ ਵਿਭਿੰਨਤਾ ਦਾ ਜੂਸ ਕੱਢਿਆ। ਮਤਲਬ ਅਸੀਂ ਪੰਜਾਬ ਦੇ ਖੇਤੀ ਸਰਕਲ ਨੂੰ ਦੇਖਦੇ ਹਾਂ ਕਿ ਝੋਨਾ, ਜੀਰੀ, ਆਹ ਕਣਕ ਝੋਨੇ ਦੇ ਸਰਕਲ ਚੋਂ ਬਾਹਰ ਨਿਕਲੋ, ਹੋਰ ਬੜੀਆਂ ਫਸਲਾਂ ਪੈਦਾ ਹੋ ਸਕਦੀਆਂ ਨੇ, ਪਰ ਜੇ ਕਿਤੇ ਕੋਈ ਮਾੜਾ ਮੋਟਾ ਜੇਰਾ ਕਰਕੇ ਕਿਸਾਨ ਕਿਤੇ ਤਜਰਬਾ ਕਰਦੇ ਵੀ ਆ ਜੀ, ਚਾਹੇ ਕਿਸੇ ਜ਼ਮਾਨੇ ਚ ਮੈਂ ਅੰਗੂਰਾਂ ਦੇ ਸਾਡੇ ਇਲਾਕੇ ਵੱਲ ਮਾਨਸਾ ਵੱਲ ਬੜੇ ਬਾਗ ਲੱਗੇ ਦੇਖਦਾ ਹੁੰਦਾ ਸੀ, ਉਹ ਤਕਰੀਬਨ ਇਹੀ ਕਹਿ ਦਿੰਦੇ ਆ ਕਿ ਸਾਰਾ ਕੁਝ ਫੇਲ ਹੈ ਸਾਡੇ ਕੋਲ, ਬਚ ਬਚਾ ਕੇ ਸਾਨੂੰ ਤਾਂ ਜੀਰੀ ਚ ਤੇ ਕਣਕ ਦੇ ਵਿੱਚ ਰੋਲਣਾ ਪੈਣਾ, ਸਾਡੇ ਕੋਲ ਹੋਰ ਕੋਈ ਰਾਹ ਨਹੀਂ ਹੈ। ਇਹ ਕੀ ਹੈ ਜੀ ਸਿਚੁਏਸ਼ਨ ਤੇ ਨਵੇਂ ਮੌਜੂਦਾ ਕਿਨੂਆਂ ਵਾਲੀ ਕੀ ਸਥਿਤੀ ਹੈ? ਹਾਂਜੀ,
ਇਹ ਵੇਖੋ ਜੀ, ਜਿੱਥੋਂ ਤੀਕਰ ਫਸਲੀ ਵਿਭਿੰਨਤਾ ਦਾ ਜਾਂ ਇਸ ਵੇਲੇ ਪੰਜਾਬ ਦੀ ਜਿਹੜੀ ਲੋੜ ਆ ਸਾਡੀ ਕਿਸਾਨੀ ਦੀ, ਵੀ ਉਹਦੇ ਲਈ ਸਾਨੂੰ ਬਹੁਤ ਸਾਰੀਆਂ ਉਹਨਾਂ ਫਸਲਾਂ ਦੀ ਜ਼ਰੂਰਤ ਆ ਜਿਹੜੀਆਂ ਪਾਣੀ ਨੂੰ ਬਚਾਉਣ, ਨਾਲ ਪਾਣੀ ਬਚੇ ਨਾਲ ਸਾਡੀ ਕਿਸਾਨੀ ਵੀ ਬਚੇ। ਪਰ ਅਫਸੋਸ ਦੀ ਗੱਲ ਇਹ ਆ ਵੀ ਜਿਹੜੀ ਵੀ ਫਸਲ ਕਿਸਾਨ ਜਿਹੜੇ ਪਾਸੇ ਜਾਂਦਾ ਆ ਉਹਨੂੰ ਮੰਡੀ ਦੇ ਵਿੱਚ ਰੋਲਣਾ ਪੈਂਦਾ। ਇਸ ਵੇਲੇ ਜਿਹੜਾ ਕਿੰਨੂ ਦਾ ਭਾਅ ਆ ਉਹ 8 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਜਿਹੜਾ ਵਾ ਉਹ ਕਿੰਨੂ ਵਿਕ ਰਿਹਾ। ਆਪਾਂ ਹਿਸਾਬ ਕਿਤਾਬ ਲਾ ਸਕਦੇ ਹਾਂ ਵੀ 6 ਰੁਪਏ ਉਹਦਾ ਘੱਟੋ ਘੱਟ ਖਰਚਾ ਪੈ ਜਾਂਦਾ ਤੇ 2 ਰੁਪਏ ਦੇ ਵਿੱਚ ਕੀ ਬਚੂਗਾ ਕਿਸਾਨ ਨੂੰ। ਇਸ ਕਰਕੇ ਇੱਕ ਬਹੁਤ ਵੱਡੀ ਸਮੱਸਿਆ ਕਿਸਾਨੀ ਦੇ ਸਾਹਮਣੇ ਆਉਂਦੀ ਆ। ਆਉਂਦੀ ਕਿਉਂ ਆ, ਇਹਦੇ ਕਾਰਨ ਕੀ ਆ? ਕਾਰਨ ਇਹ ਆ ਵੀ ਇਸ ਵੇਲੇ ਸਾਰਾ ਕੁਝ ਜਿਹੜਾ ਵਾ ਉਹ ਅਸੀਂ ਪ੍ਰਾਈਵੇਟ ਖੇਤਰ ਦੇ ਵਿੱਚ ਸੁੱਟਿਆ ਹੋਇਆ। ਸਾਡੀਆਂ ਸਰਕਾਰਾਂ ਇਹ ਜ਼ਿੰਮੇਵਾਰੀ ਲੈਣ ਲਈ ਤਿਆਰ ਹੀ ਨਹੀਂ। ਹੁਣ ਕਿੰਨੂ ਵਰਗੀ ਫਸਲ ਜਾਂ ਅਸੀਂ ਸਰੋਂ ਦੀ ਗੱਲ ਕਰ ਲਈਏ, ਤੇਲ ਅਸੀਂ ਬਾਹਰੋਂ ਮੰਗਵਾਉਂਦੇ ਹਾਂ, ਪਰ ਉਹਨੂੰ ਸਾਂਭਣ ਦੀ ਗੱਲ, ਫਸਲ ਸਾਡਾ MSP ਤੈਅ ਹੋ ਜਾਂਦਾ ਪਰ ਜਦੋਂ ਉਹਦੀ ਖਰੀਦਣ ਦੀ ਗੱਲ ਆਉਂਦੀ ਆ ਉਦੋਂ ਉਹਨੂੰ ਪੂਰਾ ਨਹੀਂ ਮਿਲਦਾ। ਪਰ ਜਿਹੜੇ ਕਿੰਨੂ ਜਾਂ ਫਲਾਂ ਦੀ, ਸਾਡੇ ਸਬਜ਼ੀਆਂ ਦੀ ਜਾਂ ਸਾਡੇ ਲੱਕੜ ਅਸੀਂ ਵੇਚਦੇ ਹਾਂ, ਇਹਨਾਂ ਚੀਜ਼ਾਂ ਦਾ ਕੋਈ ਭਾਅ ਵੀ ਤੈਅ ਨਹੀਂ ਹੁੰਦਾ। ਜੇ ਤੈਅ ਹੁੰਦਾ ਉਹਦੇ ਉੱਤੇ ਖਰੀਦ ਜਿਹੜੀ ਉਹ ਨਹੀਂ ਹੁੰਦੀ। ਇਸ ਕਰਕੇ
ਹਾਂਜੀ
ਵੀ ਜੇ ਸੋਚੇ, ਹਾਂਜੀ
ਥੋੜਾ ਸਿਗਨਲ ਡਾਊਨ ਹੋ ਗਿਆ ਸੀ। ਹਾਂਜੀ ਹਾਂਜੀ
ਹਾਂਜੀ, ਇਸ ਕਰਕੇ ਜਦੋਂ ਹੁਣ ਭਾਅ ਤੈਅ ਵੀ ਹੋ ਜਾਵੇ ਪਰ ਉਹਦੇ ਤੇ ਸਾਡੀ ਫਸਲ ਦੀ ਖਰੀਦ ਨਾ ਹੋਵੇ ਤੇ ਫਿਰ ਕਿਸਾਨ ਲਈ ਸਭ ਤੋਂ ਮਾੜੀ ਹਾਲਤ ਹੁੰਦੀ ਆ, ਜਿਹੜਾ ਕਰਜ਼ਾ ਚੁੱਕ ਕੇ ਆਪਣੀ ਫਸਲ, ਹੁਣ ਬਾਗ ਜਿਹੜਾ ਵਾ ਆਪਣੀ ਸਥਿਤੀ ਨੀ ਵੀ ਇੱਕ ਦਿਨ ਦੇ ਸਥਿਤੀ ਨਹੀਂ। ਹੈਲੋ,
ਹਾਂਜੀ ਹਾਂਜੀ ਜਮਰਾ ਸਾਹਿਬ, ਵਿੱਚ ਨੂੰ ਥੋੜਾ ਜਿਹਾ ਸਿਗਨਲ ਆਇਆ, ਸਥਿਤੀ ਤੇ ਗੱਲ ਸੀਗਾ ਤੁਹਾਡਾ ਆਖਰੀ ਸ਼ਬਦ। ਹਾਂਜੀ
ਹਾਂਜੀ ਹਾਂਜੀ, ਇਸ ਕਰਕੇ ਵੀ ਇਹ ਏਦਾਂ ਦੀ ਸਥਿਤੀ ਆ ਵੀ ਜਿਹਦੇ ਵਿੱਚ ਕਿਸਾਨ ਦੇ ਸਾਹਮਣੇ ਵੀ ਜਦੋਂ ਉਹਦੀ ਫਸਲ ਬਾਗ ਜਿਹੜੀ ਉਹ ਲਾਉਂਦਾ ਆ ਜਾਂ ਬਾਗ ਇੱਕ ਦਿਨ ਚ ਫਸਲ ਜਿਹੜੀ ਆ ਉਹ ਤਿਆਰ ਨਹੀਂ ਹੋ ਜਾਂਦੀ, ਇੰਨਾ ਸਮਾਂ ਲਾ ਕੇ ਜਦੋਂ ਫਸਲਾਂ ਇਹ ਜਿਹੜਾ ਫਲ ਆ ਤਿਆਰ ਹੁੰਦਾ, ਜਦੋਂ ਮੰਡੀ ਦੇ ਵਿੱਚ ਲੈ ਕੇ ਜਾਵੇ ਉਹਦਾ ਪੂਰਾ ਭਾਅ ਨਾ ਮਿਲੇ, ਆਪਾਂ ਸੋਚ ਸਕਦੇ ਹਾਂ ਵੀ ਉਹ ਇਸ ਨੂੰ ਪਾਲਣ ਲਈ ਕਿਵੇਂ ਯਤਨ ਕਰੂਗਾ, ਉਹਨੂੰ ਇਹਦੇ ਤੋਂ ਫੇਰ ਭੌਂ ਕੇ ਪਾਸੇ ਜਾਣਾ ਪਊਗਾ। ਇਹਦੇ ਲਈ ਉਹ ਸਬਜ਼ੀਆਂ ਤੋਂ ਵੀ ਕਈ ਵਾਰ ਮੁੜਦਾ, ਸੂਰਜਮੁਖੀ ਤੋਂ ਮੁੜਿਆ, ਅੰਗੂਰਾਂ ਤੋਂ ਜਿਵੇਂ ਤੁਸੀਂ ਉਦਾਹਰਣ ਦਿੱਤੀ ਆ ਮੁੜਿਆ, ਇੱਕ ਨੀ ਸਾਰੀਆਂ ਚੀਜ਼ਾਂ ਆ ਜਿਹਨਾਂ ਫਸਲਾਂ ਤੋਂ ਉਹਨੂੰ ਮੁੜ ਕੇ ਫੇਰ ਕਣਕ ਝੋਨੇ ਦੇ ਉੱਤੇ ਆਉਣਾ ਪੈਂਦਾ। ਕਿਉਂ? ਕਿਉਂਕਿ ਇੱਥੇ MSP ਦੀ ਗਰੰਟੀ ਆ, ਜਿਹੜੀ ਫਸਲ ਅਸੀਂ ਬੀਜੀ ਆ ਉਹਦਾ ਭਾਅ ਮੰਡੀ ਦੇ ਵਿੱਚ ਪੂਰਾ ਮਿਲ ਜਾਣਾ, ਜਦੋਂ ਪੂਰਾ ਮਿਲਿਆ ਉਹਦੇ ਨਾਲ ਉਹਨੂੰ ਮੁਨਾਫਾ ਹੁੰਦਾ। ਅਸਲ ਚ ਕੋਈ ਵੀ ਕਿੱਤਾ ਏਦਾਂ ਦਾ ਨਹੀਂ ਗਾ ਵੀ ਜਿਹਦੇ ਵਿੱਚੋਂ ਮੁਨਾਫਾ ਨਾ ਹੋਵੇ ਉਹ ਅਸੀਂ ਕਰੀਏ। ਇਸ ਲਈ ਕਿਸਾਨ ਬਾਰ ਬਾਰ ਯਤਨ ਕੀਤੇ ਆ, ਕਿਸਾਨ ਬਾਰ ਬਾਰ ਕਹਿੰਦਾ ਆ ਵੀ ਐਮ ਐਸ ਪੀ ਦੀ ਗਰੰਟੀ ਦਿੱਤੀ ਜਾਵੇ, ਪਰ ਸਰਕਾਰਾਂ ਇਹਦੇ ਤੋਂ ਲਗਾਤਾਰ ਭੱਜਦੀਆਂ ਕਿਉਂਕਿ ਇਸ ਵੇਲੇ ਕਾਰਪੋਰੇਟ ਦੇ ਪੱਖ ਦੀ ਨੀਤੀ ਆ, ਜਿਸ ਕਰਕੇ ਸਾਰਾ ਕੁਝ ਇਹੋ ਕਿੰਨੂ ਖਰੀਦ ਕੇ ਇਹਦਾ ਜੂਸ ਤਿਆਰ ਕਰਕੇ ਬੋਤਲਾਂ ਚ ਬੰਦ ਹੋ ਕੇ ਜਦੋਂ ਆਮ ਲੋਕਾਂ ਕੋਲ ਜਾਣਾ ਆ ਉਹਨੂੰ ਮਹਿੰਗੇ ਭਾਅ ਦੇ ਉੱਤੇ ਮਿਲਣਾ ਆ। ਇਸੇ ਤਰੀਕੇ ਦੇ ਨਾਲ ਹੋਰ ਫਸਲਾਂ ਵੀ ਆ ਜਿਹਨਾਂ ਨੂੰ ਤਿਆਰ ਕਰਕੇ ਡੱਬਾ ਬੰਦ ਕਰਕੇ, ਪਰ ਸਾਡੀਆਂ ਸਰਕਾਰਾਂ ਇਹ ਸਨਅਤ ਕਿਉਂ ਨਹੀਂ ਲਾ ਸਕਦੀਆਂ, ਸਾਡੀਆਂ ਸਰਕਾਰਾਂ ਕਿਸਾਨ ਕੋਲੋਂ ਖਰੀਦ ਕਿਉਂ ਨਹੀਂ ਕਰ ਸਕਦੀਆਂ, ਇਹ ਸਾਰਾ ਕੁਝ ਹੈ। ਇਸ ਕਰਕੇ ਇਸ ਵੇਲੇ ਬਹੁਤ ਮਾੜੀ ਹਾਲਤ ਦਾ ਸਾਹਮਣਾ ਕਿਸਾਨ ਨੂੰ ਕਰਨਾ ਪੈ ਰਿਹਾ ਉਹ ਸਰਕਾਰ ਦੀ ਨੀਤੀ ਕਰਕੇ।
ਤੇ ਸਰ ਜਿਵੇਂ ਇਹਦੇ ਵਿੱਚ ਖਬਰ ਵਿੱਚ ਵੀ ਮੈਂ ਪੜਿਆ ਸੀ, ਕਹਿੰਦੇ ਪੰਜਾਬ ਐਗਰੋ ਇੰਡਸਟਰੀਜ਼ ਦੀ ਤੁਸੀਂ ਗੱਲ ਕੀਤੀ ਹੈ, ਕੱਲਾ ਅਬੋਹਰ ਦਾ ਇਲਾਕਾ ਹੀ ਜਾਣ ਤਾਂ ਹੁੰਦਾ ਕਿ ਬਹੁਤ ਖਿੰਡਵੇ ਇਲਾਕੇ ਚ ਕਿਹਨੂੰ ਲੱਗਿਆ ਹੋਵੇ। ਇੱਥੋਂ ਤਾਂ ਇੱਕ ਗੱਲ ਉਤਸ਼ਾਹਜਨਕ ਨਹੀਂ ਹੈ ਕਿ ਇੱਕੋ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਨੂੰ ਇੱਕੋ ਮਸਲੇ ਦੇ ਉੱਤੇ ਲਾਮਬੱਧ ਕਰਨਾ ਸੌਖਾ ਹੈ ਕਿ ਇੱਕੋ ਹੀ ਵੋਟ ਬੈਂਕ ਹੈ, ਮਤਲਬ ਕੰਸੋਲੀਡੇਟਡ ਤੁਹਾਨੂੰ ਲੋਕ ਮਿਲਦੇ ਆ ਜਿਹਨਾਂ ਦੀ ਜ਼ਿੰਦਗੀ ਪ੍ਰਭਾਵਿਤ ਆ, ਰਾਦਰ ਉਹ ਸਾਰੇ ਪੰਜਾਬ ਚ ਖਿੰਡੇ ਪਿੰਡੇ ਹੋਣ। ਤੇ ਜੇ ਇੰਨਾ ਹੀ ਗੱਲਬਾਤ ਸੀ ਤੇ ਇਹਦੇ ਵਿੱਚ ਕੀ ਕਮੀਆਂ ਕਮਜ਼ੋਰੀਆਂ ਰਹਿੰਦੀਆਂ? ਦੂਜਾ ਅਸੀਂ ਮਾਰਕੀਟ ਨੂੰ ਤਾਂ ਅਸੀਂ ਸਮਝ ਹੀ ਰਹੇ ਹਾਂ ਕਿ ਵਰਲਡ ਓਵਰ ਜਿਸ ਤਰ੍ਹਾਂ ਦਾ ਮੰਡੀ ਦਾ ਸੱਭਿਆਚਾਰ ਦਿਖਾਇਆ ਜਾ ਰਿਹਾ, ਉਹ ਮੰਡੀ ਦਾ ਸੱਭਿਆਚਾਰ ਤਾਂ ਪਨਪੀ ਤਾਂ ਰਿਹਾ ਨਾ ਜੇ ਜੇ ਹੇਠਲੇ ਤੇ ਮਾਰ ਕਰੂਗਾ।
ਇਹ ਬਿਲਕੁਲ ਠੀਕ ਆ ਗੱਲ। ਸਵਾਲ ਇਹ ਆ ਵੀ ਇਹਦੇ ਵਿੱਚ ਦੋ ਚੀਜ਼ਾਂ ਆ, ਇਹ ਵੇਖੋ ਕੁਝ ਏਰੀਏ ਆ ਜਿਨ੍ਹਾਂ ਦੇ ਉੱਤੇ ਸਾਡੀ ਜਥੇਬੰਦੀ ਜਾਂ ਅਸੀਂ ਆਪਣੀ ਯੂਨੀਅਨ ਜਾਂ ਲੋਕ ਇਕੱਠੇ ਹੁੰਦੇ ਆ ਵੀ ਹਰ ਸਾਲ ਸਾਨੂੰ ਮਾਰ ਪੈਂਦੀ, ਜਿਵੇਂ ਗੰਨਾ ਆਪਾਂ ਵੇਖਦੇ ਹਾਂ ਹਰ ਸੀਜ਼ਨ ਦੇ ਉੱਤੇ ਮਾਰ ਪੈਂਦੀ, ਚੁੱਕਿਆ ਗੰਨੇ ਦਾ ਭਾਅ ਜਾਂ ਉਹਦੀ ਪੜਾਈ ਲਈ ਸਾਨੂੰ ਜਿਹੜਾ ਉਹ ਸੰਘਰਸ਼ ਕਰਨਾ ਪੈਂਦਾ, ਤੇ ਉਹਦੇ ਲਈ ਜਥੇਬੰਦੀਆਂ ਲਗਾਤਾਰ ਬਣੀਆਂ। ਪਰ ਜਿਹੜੇ ਨਵੇਂ ਨਵੇਂ ਤਜਰਬੇ ਕਿਸਾਨੀ ਕਰਦੀ ਆ ਜਾਂ ਨਵਾਂ ਏਰੀਆ ਚੁਣਿਆ ਜਾਂਦਾ ਉਹਦੇ ਵਿੱਚ ਜਦੋਂ ਮਾਰ ਪੈਂਦੀ ਆ ਉਦੋਂ ਪਤਾ ਲੱਗਦਾ। ਇਸ ਕਰਕੇ ਇਹਦੇ ਵੀ ਦੋ ਪੱਖ ਆ, ਇੱਕ ਪੱਖ ਆ ਵੀ ਜੇ ਅਸੀਂ ਪੰਜਾਬ ਬਾਰੇ ਸੋਚੀਏ ਜਾਂ ਅਸੀਂ ਇਹਦੇ ਬਾਰੇ ਆਪਣੇ ਵਾਤਾਵਰਨ ਬਾਰੇ ਸੋਚੀਏ ਉਹਦੇ ਬਾਰੇ, ਤੇ ਜੇ ਇੱਕ ਏਰੀਏ ਦੇ ਵਿੱਚ ਇਹ ਲੱਗਾ ਆ ਆਹ ਬੈਲਟ ਤੁਸੀਂ ਬਾਰਡਰ ਦੀ ਲੈ ਲਓ, ਇਹ ਬਾਸਮਤੀ ਲਈ ਆ ਜਿਹੜੀ ਅਸੀਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹਾਂ ਉਹਦੇ ਲਈ ਬਹੁਤ ਵਧੀਆ ਤਰੀਕੇ ਦੇ ਨਾਲ ਕਿਸਾਨ ਜਿਹੜੇ ਉਧਰਲੇ ਪਾਸੇ ਨੂੰ ਯਤਨ ਕਰਦੇ ਆ। ਜੇ ਸਾਡੀਆਂ ਸਰਕਾਰਾਂ ਜਾਂ ਸਾਡਾ ਸਿਸਟਮ ਉਧਰਲੇ ਪਾਸੇ ਨੂੰ ਹੋਵੇ ਤੇ ਫੇਰ ਪੰਜਾਬ ਅੱਗੇ ਵੀ ਵੱਧ ਸਕਦਾ, ਸਾਡਾ ਦੇਸ਼ ਵੀ ਅੱਗੇ ਵੱਧ ਸਕਦਾ, ਅਸੀਂ ਬਹੁਤ ਕੁਝ ਪੈਦਾ ਕਰ ਸਕਦੇ ਹਾਂ। ਪਰ ਜਥੇਬੰਦੀਆਂ ਜਾਂ ਯੂਨੀਅਨ ਮਾਰ ਦੇ ਵਿੱਚੋਂ ਬਣਦੀਆਂ, ਚੇਤਨਤਾ ਜਾਂ ਹਰ ਕਿਸਾਨ ਦੇ ਅੰਦਰ ਆ ਪਹਿਲਾਂ ਆ ਉਹ ਨਹੀਂ ਹੁੰਦੀ। ਇਸ ਕਰਕੇ ਜਦੋਂ ਹੁਣ ਆਲੂ ਵਾਲਾ ਜਦੋਂ ਕਿਤੇ ਰੁਲਦਾ ਉਸ ਵੇਲੇ ਆਪਣੀ ਜਥੇਬੰਦੀ ਦੀ ਗੱਲ ਕਰਦਾ, ਉਸ ਵੇਲੇ ਸੜਕਾਂ ਤੇ ਆਉਂਦਾ, ਉਸ ਵੇਲੇ ਸੜਕਾਂ ਤੇ ਖਿਲਾਰਦਾ। ਜਦੋਂ ਸਬਜ਼ੀ ਆ ਕਈ ਵਾਰ ਤੁਸੀਂ ਗੋਭੀ ਨੂੰ ਮਟਰ ਨੂੰ ਵੇਖੋਗੇ ਇਹ ਰੁਲਦੇ ਆ, ਇਸ ਕਰਕੇ ਕਈ ਵਾਰ ਟਮਾਟਰ ਰੁਲਦੇ ਆ ਜਿਹੜੀਆਂ ਵਕਤੀ ਤੌਰ ਦੇ ਉੱਤੇ ਜਦੋਂ ਮਾਰ ਉਸ ਵੇਲੇ ਜਦੋਂ ਇਹ ਮਾਰ ਪੈ ਜਾਂਦੀ ਆ ਮੇਰੀ ਬੇਨਤੀ ਸੀ ਵੀ ਦੋਵਾਂ ਪੱਖਾਂ ਤੋਂ ਆ ਵੀ ਇੱਕ ਤੇ ਜਿਹੜਾ ਏਰੀਏ ਦੇ ਤੌਰ ਤੇ ਆਪਾਂ ਚੁਣ ਲਈਏ ਪੰਜਾਬ ਨੂੰ ਅੱਜ ਲੋੜ ਆ ਵੀ ਵੱਖ ਵੱਖ ਏਰੀਏ ਦੇ ਇਸ ਏਰੀਏ ਚ ਕਿੰਨੂ ਹੋ ਰਿਹਾ, ਬਾਸਮਤੀ ਹੋ ਰਹੀ ਆ, ਬਾਕੀ ਚੀਜ਼ਾਂ ਹੋ ਰਹੀਆਂ, ਉਹਨਾਂ ਨੂੰ ਸਾਨੂੰ ਪ੍ਰਫੁੱਲਤ ਕਰਨ ਦੀ ਲੋੜ ਆ, ਉਹਨਾਂ ਚ ਕਿਸਾਨ ਦੀ ਮਦਦ ਕਰਨ ਦੀ ਲੋੜ ਆ, ਉਹਨਾਂ ਨੂੰ ਉਹਨਾਂ ਦੀ ਫਸਲ ਨੂੰ ਖਰੀਦਣ ਦੀ ਲੋੜ ਆ, ਫਸਲ ਖਰੀਦਣ ਦੀ ਗਰੰਟੀ ਦੀ ਲੋੜ ਆ। ਦੂਸਰਾ ਪੱਖ ਆ ਵੀ ਜਥੇਬੰਦਕ ਤੌਰ ਦੇ ਉੱਤੇ ਵੀ ਲੋਕਾਂ ਨੂੰ ਜਾਂ ਕਿਸਾਨ ਯੂਨੀਅਨਾਂ ਨੂੰ ਉਹਦੇ ਲਈ ਜਦੋਂ ਮਾਰ ਪੈਂਦੀ ਆ ਕਿਸਾਨ ਉਸ ਵੇਲੇ ਚੇਤਨ ਹੁੰਦਾ ਵੀ ਆਹ ਮੈਂ ਤੇ ਰੁਲ ਗਿਆ, ਮੈਂ ਮਾਰਿਆ ਗਿਆ, ਪਰ ਜਿਹੜਾ ਮਾਰਿਆ ਜਾਂਦਾ ਉਹ ਮੁੜ ਕੇ ਕਿਤਾ ਛੱਡਦਾ ਜਾਂ ਇਸ ਏਰੀਏ ਉਹਦੇ ਵਿੱਚੋਂ ਨਿਕਲ ਜਾਂਦਾ, ਇਸ ਤਰੀਕੇ ਦੀ ਹਾਲਤ ਬਣਦੀ।
ਡਿਮਾਂਡ ਐਂਡ ਸਪਲਾਈ ਨੂੰ ਵੀ ਕੋਟ ਕੀਤਾ, ਪਰ ਜਿਹੜੀ ਆਪਾਂ ਇਦੋਂ ਅੱਗੇ ਗੰਨੇ ਦੀ ਸਰੋਂ ਦੀ ਗੱਲ ਕਰਾਂਗੇ ਉਹਦੇ ਵਿੱਚ ਵੀ ਡਿਮਾਂਡ ਐਂਡ ਸਪਲਾਈ ਆ। ਹੁਣ ਇੱਥੇ ਇਸ ਖਬਰ ਚ ਇਹ ਵੀ ਦੱਸਿਆ ਗਿਆ ਕਿ ਕੁਆਲਿਟੀ ਦਾ ਇਸ਼ੂ ਆ ਗਿਆ ਸੀ ਇਸ ਵਾਰ, ਜਿਸ ਕਰਕੇ ਰੂਸ ਨੂੰ, ਬੰਗਲਾਦੇਸ਼ ਨੂੰ, ਸ੍ਰੀਲੰਕਾ ਨੂੰ ਜਿਹੜੀ ਅਸੀਂ ਐਕਸਪੋਰਟ ਕਰਦੇ ਉਹ ਨਹੀਂ ਹੋਈ, ਇਹਦੇ ਕਰਕੇ ਮਾਰਕੀਟ ਚ ਗਲੱਟ ਹੋ ਗਿਆ ਹਨਾ ਜੀ, ਸਪਲਾਈ ਵੱਧ ਗਈ ਡਿਮਾਂਡ ਘੱਟ ਗਈ, ਇਹ ਗੱਲ ਨਾਲ ਇੱਥੇ ਇਸ ਖਬਰ ਦੇ ਵਿੱਚ तकरीबन इहदी खबर का अंत हुंदा। पर जदों मैं अगली खबर जिहड़े सरों दे भाअ दी गल करनी है, कहिंदे भाअ तां चंगा पर ऐतकी हुण उत्थे डिमांड दे सप्लाई दे विच दूजे वाला फार्मूला लाता वी ऐतकी सप्लाई ओह है नहीं गी, यही कुछ करी जाते होंगे जी। आए एक बार जो कहानी देखी दी है, यही पुराना नैरेटिव इन तोड़िया कि जा सकता। हां जी
वेखो जी, ए ते प्रचार दी गल्लां हुण सरों दा तुसीं वेखो भी इस वेले साडा देश तेल बाहरों मंगवा रहा, साडी लोड साडी असल दे विच साडे देश दीआं लोड़ां मुताबक, साडे देश दे लोकां दीआं खुराकी लोड़ां मुताबक, साडे बाकी इह गल भी इहनूं वाधू नूं ਸਾਡੇ ਦੇਸ਼ ਦੀਆਂ ਲੋੜਾਂ ਤੋਂ ਵਾਧੂ ਨੂੰ ਬਾਹਰ ਭੇਜਣ ਦਾ ਪ੍ਰਬੰਧ ਇਹ ਕਿੰਨੇ ਕਰਨਾ? ਹੁਣ ਕਿਸਾਨ ਦੇ ਵੱਸ ਦਾ ਰੋਗ ਤੇ ਹੈ ਨੀ,
ਬਿਲਕੁਲ ਠੀਕ ਹੈ।
ਕਿਸਾਨ ਕਿਸਾਨ ਤੇ ਆਪਣਾ ਮੰਡੀ ਤੱਕ ਆ ਜਾਵੇ ਇਹ ਤੇ ਬਹੁਤ ਵੱਡੀ ਗੱਲ ਆ, ਇਹਦਾ ਪ੍ਰਬੰਧ ਸਰਕਾਰਾਂ ਨੇ ਕਰਨਾ ਹੁੰਦਾ। ਪਰ ਸਰਕਾਰਾਂ ਅੱਜ ਵੀ ਉਹਨਾਂ ਦੀ ਨੀਤੀ ਆ, ਇਹ ਜਿਹੜੀ ਚੀਜ਼ ਆ ਇਹ ਹੁਣ ਸਰੋਂ ਦਾ ਭਾਅ ਅਸੀਂ ਕਹਿ ਸਕਦੇ ਹਾਂ ਵੀ MSP ਮਿਥਿਆ ਆ, ਮਿਥੇ ਤੇ ਖਰੀਦ ਕਿੱਥੇ ਹੋਈ ਸਵਾਲ ਅਗਲਾ ਆ ਜਾਂਦਾ ਵੀ ਉਹਦੇ ਤੇ ਜੇ ਖਰੀਦ ਹੋਵੇ ਕਿਸਾਨ ਉਤਸ਼ਾਹਿਤ ਹੋਵੇ। ਹੁਣ ਇਹਨਾਂ ਖਬਰਾਂ ਦੇ ਵਿੱਚ ਹੀ ਆ ਵੀ 30% ਉਹਦੀ ਘੱਟ ਗਈ ਆ, ਕਿਸਾਨ ਉਹਦੇ ਚੋਂ ਬਾਹਰ ਨਿਕਲ ਗਿਆ, ਕਿਸਾਨ ਨੇ ਉਹ ਫਸਲ ਨਹੀਂ ਬੀਜੀ। ਹੁਣ ਸਵਾਲ ਇਹ ਆ ਵੀ ਉਹ ਬੀਜੀ ਕਿਉਂ ਨੀ, ਕਿਉਂਕਿ ਉਹਨੂੰ ਉਸ ਜਿਹੜਾ ਭਾਅ ਕਿਹਾ ਗਿਆ ਉਹ ਭਾਅ ਮਿਲਿਆ ਨੀ। ਇਸ ਵੇਲੇ ਲੋੜ ਆ ਵੀ ਉਸ ਭਾਅ ਦੇ ਉੱਤੇ ਖਰੀਦਣ ਦੀ ਗਰੰਟੀ ਕਿਸਾਨ ਨੂੰ ਚਾਹੀਦੀ ਆ, MSP ਵਾਲਾ ਉਹ ਕਾਨੂੰਨ ਚਾਹੀਦਾ। ਤੇ ਸਰਕਾਰਾਂ ਇਸ ਵੇਲੇ ਉਹ ਸਾਡੇ ਕਿਸਾਨ ਦੇ ਪੱਖ ਦੀਆਂ ਨਹੀਂ, ਉਹ ਕਿਸਾਨ ਦੇ ਹਿੱਤ ਦੇ ਵਿੱਚ ਸੋਚਣ ਵਾਲੀਆਂ ਨਹੀਂ, ਉਹ ਫਿਰ ਇਸ ਤਰੀਕੇ ਦਾ ਵਰਤਾਂਤ ਰਚਦੀਆਂ ਵੀ ਇਹ ਜੀ ਮੰਡੀ ਦੀ ਸਪਲਾਈ ਦੀ ਬਾਕੀ ਚੀਜ਼ਾਂ ਆ ਗਈਆਂ, ਇਸ ਕਰਕੇ ਜਿਹੜਾ ਵਾ ਇਹ ਤੁਹਾਡੀ ਫਸਲ ਰੁੜ ਰਹੀ ਆ, ਇਹ ਗੱਲਾਂ ਕੀਤੀਆਂ ਜਾਂਦੀਆਂ। ਜਦੋਂ ਕਿ ਕੋਈ ਵੀ ਚੀਜ਼ ਏਦਾਂ ਦੀ ਨਹੀਂ ਵੀ ਸਾਰੀ ਦੁਨੀਆਂ ਦੇ ਵਿੱਚ ਇੱਧਰੋਂ ਨਹੀਂ ਤੇ ਇੱਧਰ ਲੋੜ ਆ, ਅੱਜ ਅਸੀਂ ਬਹੁਤ ਵੱਡੇ ਵੱਡੇ ਸਟੋਰ ਆ ਜਾਂ ਏਦਾਂ ਦੇ ਸਟੋਰ ਪੈਦਾ ਕਰਨ ਦੀ ਲੋੜ ਆ ਵੀ ਜਿੱਥੇ ਇਹਨਾਂ ਨੂੰ ਸਾਂਭ ਕੇ ਰੱਖਿਆ ਜਾ ਸਕਦਾ, ਇਹ ਏਦਾਂ ਦੀ ਚੀਜ਼ ਨਹੀਂ, ਇਹਨੂੰ ਡੱਬਾ ਬੰਦ ਕੀਤਾ ਜਾ ਸਕਦਾ, ਇਹਦਾ ਜੂਸ ਤਿਆਰ ਕੀਤਾ ਜਾ ਸਕਦਾ, ਬਹੁਤ ਚੀਜ਼ਾਂ ਤਿਆਰ ਕੀਤੀਆਂ ਜਾ ਸਕਦੀਆਂ, ਪਰ ਇਸ ਪਾਸੇ ਵੱਲ ਸਾਡਾ ਯਤਨ ਹੀ ਨਹੀਂ ਹੈਗਾ। ਇਸ ਕਰਕੇ ਕਿਸਾਨ ਦਾ ਰਾਖਾ ਜਾਂ ਸਾਡੇ ਦੇਸ਼ ਦੇ ਜਾਂ ਲੋਕਾਂ ਦੇ ਹਿੱਤ ਦੇ ਮੁਤਾਬਕ ਨੀਤੀ ਬਣੇ ਉਹ ਨਾ ਹੋਣ ਕਾਰਨ ਅੱਜ ਸਾਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਇਹਦੇ ਪ੍ਰਤੀ ਜਥੇਬੰਦਕ ਚੇਤਨਤਾ ਚਾਹੀਦੀ ਆ, ਜਿਹੜੀ ਸਾਰੀ ਕਿਸਾਨੀ ਇਸ ਮੁਤਾਬਕ ਸੋਚ ਕੇ ਵੇਖੇ ਵੀ ਅਸੀਂ ਇੱਕ ਦਿਨ ਦਾ ਸਵਾਲ ਨਹੀਂ ਸਾਡਾ ਵੀ ਅੱਜ ਸਾਡੀ ਸਰੋਂ ਰੁਲੀ ਆ, ਇਸ ਵੇਲੇ ਸਾਡਾ ਸੂਰਜਮੁਖੀ ਰੁਲਿਆ, ਇਸ ਵੇਲੇ ਸਾਡਾ ਆਲੂ ਰੁਲਿਆ, ਇਸ ਗੋਭੀ ਉਤਪਾਦਕ ਰੁਲ ਗਿਆ, ਇਸ ਵੇਲੇ ਫਲਾਨਾ ਰੁਲ ਗਿਆ, ਵੀ ਇਸ ਵੇਲੇ ਸਾਡੀਆਂ ਇਹ ਸਮੁੱਚੀਆਂ ਚੀਜ਼ਾਂ ਜਿਹੜੀਆਂ ਫਸਲਾਂ ਜੋ ਅਸੀਂ ਉਤਪਾਦਨ ਕਰਦੇ ਹਾਂ ਉਹਦੀ ਖਰੀਦ ਲਈ ਕੋਈ ਸਿਸਟਮ ਹੈਗਾ ਕਿ ਨਹੀਂ ਹੈਗਾ, ਉਹ ਸਿਸਟਮ ਨੂੰ ਖੜਾ ਕਰਨ ਦੀ ਲੋੜ ਆ। ਉਹ ਸਿਸਟਮ ਵੀ ਕਿ ਦੇਸ਼ ਦੇ ਹਿੱਤ ਦੇ ਵਿੱਚ ਆ, ਲੋਕਾਂ ਦੇ ਹਿੱਤ ਦੇ ਵਿੱਚ ਆ, ਕਿ ਜਾਂ ਕਾਰਪੋਰੇਟ ਦੇ ਹਿੱਤ ਦੇ ਵਿੱਚ ਆ, ਇਹ ਸਾਡੇ ਸਾਹਮਣੇ ਸਵਾਲ ਆ।
ਮੈਂ ਨਾ ਪਿੱਛੇ ਜੇ 6-7 ਮਹੀਨੇ ਪਹਿਲਾਂ ਸਰ ਛੋਟੂ ਰਾਮ ਹੋਰਾਂ ਦੀ ਜੀਵਨੀ ਪੜ੍ਹੀ ਜਾਂਦਾ ਸੀਗਾ, ਜਿਹੜੇ ਕਿਸਾਨ ਆਗੂ ਰਹੇ ਨੇ ਹਨਾ ਜੀ ਆਜ਼ਾਦੀ ਵੇਲਿਆਂ ਦੇ, ਯੂਨੀਅਨਿਸਟ ਪਾਰਟੀ ਚ ਵੀ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਜਿੰਨਾ ਕੁ ਵੀ ਦੇਖਿਆ ਕਿ ਬੜੀ ਇਕਸਾਰ ਲਗਾਤਾਰ ਮਾਰ ਕਿਸਾਨੀ ਤੇ ਪੈ ਰਹੀ ਹੈ, ਇੱਕੋ ਤਰ੍ਹਾਂ ਦੇ ਮਸਲੇ ਆ, ਇੱਕੋ ਤਰ੍ਹਾਂ ਦੀ ਫਾਈਟ ਆ। ਠੀਕ ਆ ਉਹਦੇ ਵਿੱਚ ਸਮੇਂ ਸਮੇਂ ਤਬਦੀਲੀਆਂ ਆਈਆਂ ਵੀ ਨੇ, ਪਰ ਇਹਦੇ ਵਿੱਚ ਕਦੇ ਵੀ ਪੱਖ ਬਦਲਦਾ ਹੋਇਆ ਵਿਖਾਈ ਨਹੀਂ ਦਿੱਤਾ ਕਿ ਕਦੇ ਇਹ ਰੱਸਾ ਕਸ਼ੀ ਵਿੱਚ ਕਿਸਾਨ ਦੇ ਹੱਕ 'ਚ ਵੀ ਗੱਲ ਗਈ ਹੋਵੇ ਤੇ ਇਹ ਡਿਵਾਈਡ ਹੋ ਜਾਂਦੇ ਆ, ਜਾਂ ਕਿਸਾਨੀ ਦਾ ਮਾਮਲਾ ਜਿਵੇਂ ਇੱਕ ਸਾਂਝੇ ਸਮੁੱਚੇ ਰੂਪ 'ਚ ਚੱਕਿਆ ਜਾਣਾ ਚਾਹੀਦਾ ਉਹ ਨਹੀਂ ਚੱਕਿਆ ਜਾ ਰਿਹਾ। ਮਤਲਬ ਕਿ ਰਿਜ਼ਲਟ ਤਾਂ ਸਰ ਆਪਾਂ ਆਏ ਸਾਲ ਵੇਖਦੇ ਹਾਂ ਤੇ ਉਹ ਮਾਰ ਵਿੱਚ ਹੀ ਨਿਕਲਦਾ। ਇੰਨੇ ਆਪਾਂ ਲੋਕ ਹੁਣ ਅੱਗੇ ਨਾਲੋਂ ਜਾਗਰੂਕ ਵੀ ਹੋ ਚੁੱਕੇ ਹਾਂ, ਵਿਦਿਆ ਦਾ ਸੰਚਾਰ ਵੀ ਪਹਿਲਾਂ ਨਾਲੋਂ ਵਧਿਆ ਹੋਇਆ ਜੀ। ਕੀ ਕਾਰਨ ਹੈ ਕਿ ਜਦੋਂ ਰਿਜ਼ਲਟ ਦੇਖਦੇ ਹਾਂ ਉਹ ਤਬਦੀਲੀ ਦੇ ਬਾਵਜੂਦ ਵੀ ਐਂ ਲੱਗਦਾ ਹੁੰਦਾ ਕਿ ਕੁਛ ਖਾਸ ਫਰਕ ਨਹੀਂ ਪਿਆ ਕਿਸਾਨੀ ਦੀ ਹਾਲਤ ਦੀ ਸੁਧਾਰ ਵਿੱਚ? ਇਹ ਉਵੇਂ ਹੀ ਅੱਜ ਡਰਿਆ ਘਬਰਾਇਆ ਉਹੀ ਕਿਸਾਨ ਆ, ਭਾਵਾਂ ਘਰਾਂ ਦੇ ਬਾਹਰ ਕਾਰਾਂ ਵੀ ਖੜੀਆਂ ਹੋਣ, ਬੱਚੇ ਮੋਟਰਸਾਈਕਲਾਂ ਤੇ ਫਿਰਦੇ ਹੋਣ, ਪਰ ਮਤਲਬ ਭਵਿੱਖ ਦਾ ਸੰਕਟ ਕਿਸਾਨੀ ਦੇ ਉੱਤੇ ਉਹ ਬੱਦਲ ਉਵੇਂ ਹੀ ਦਿਖੇ ਨੇ ਜੀ। ਮਤਲਬ ਜਿਹੜੀ ਗਰਾਊਂਡ ਰਿਐਲਿਟੀ, ਇੰਨੀ ਐਜੂਕੇਸ਼ਨ, ਇੰਨੀਆਂ ਜਥੇਬੰਦੀਆਂ, ਏਡਾ ਵੱਡਾ ਕਿਸਾਨ ਅੰਦੋਲਨ ਵੀ ਲੜ ਕੇ ਦੇਖਿਆ ਜਿਹਨੇ ਪੂਰੀ ਦੁਨੀਆਂ ਚ ਧਾਂਕ ਪਾਤੀ ਸੀਗੀ ਇਕਜੁੱਟਤਾ ਦੀ, ਫਿਰ ਉੱਥੇ ਕਿ ਜੇ ਆਇਆ ਕਮਜ਼ੋਰ ਜਿਹਾ ਪੰਜਾਬ ਕਿਉਂ ਵਿਖਾਈ ਦੇ ਰਿਹਾ?
ਰਮਨ ਜੀ, ਅਸਲ ਦੇ ਵਿੱਚ ਅਸੀਂ ਇਸ ਗੱਲ ਨੂੰ ਕਿਸਾਨੀ ਵਾਲੇ ਮੁੱਦੇ ਨੂੰ ਜਾਂ ਅਸੀਂ ਇਹਨੂੰ ਅਸੀਂ ਸਮਾਜ ਦੇ ਬਾਕੀ ਹਿੱਸਿਆਂ ਨਾਲੋਂ ਤੋੜ ਕੇ ਵੇਖਦੇ ਹਾਂ। ਜੇ ਅਸੀਂ ਇਹਨੂੰ ਸਮੁੱਚਾ ਦੇ ਰੂਪ ਦੇ ਵਿੱਚ ਵੇਖੀਏ ਤੇ ਸੋਸਾਇਟੀ ਦੇ ਉੱਤੇ ਜਾਂ ਸਮਾਜ ਦੇ ਉੱਤੇ ਆਪਾਂ ਵੇਖਾਂਗੇ ਜਿਹੜਾ ਕਬਜ਼ਾ ਆ ਅਸੀਂ ਤਰੱਕੀ ਜ਼ਰੂਰ ਕੀਤੀ ਆ ਵੀ ਅਸੀਂ ਇੱਥੋਂ ਤੀਕਰ ਪਹੁੰਚੇ ਆ। ਅੱਜ ਤੁਸੀਂ ਜਿਵੇਂ ਜ਼ਿਕਰ ਕੀਤਾ ਵੀ ਕਿਸਾਨ ਦੇ ਘਰ ਵੀ ਮੋਟਰਸਾਈਕਲ ਕਾਰ ਆਈ ਆ, ਉਹਦਾ ਕੱਚੇ ਤੋਂ ਪੱਕਾ ਮਕਾਨ ਬਣਿਆ ਆ, ਤੇ ਇਹ ਇਹ ਇੱਕ ਹੈਗਾ ਆ ਸਾਡਾ ਸਮਾਜ ਚ ਜਿਹੜਾ ਸਟੇਟਸ ਆ ਜਾਂ ਬਾਕੀ ਚੀਜ਼ਾਂ ਉਹਦੇ ਵਿੱਚ ਤਬਦੀਲੀ ਆਈ ਆ। ਪਰ ਜਿਹੜੀ ਨੀਤੀ ਘਾੜੇ ਆ, ਜੇ ਆਪਾਂ ਸਮਾਜ ਦੀਆਂ ਵੱਖ ਵੱਖ ਪਰਤਾਂ ਵੇਖੀਏ, ਗੁਲਾਮਦਾਰੀ ਯੁੱਗ ਵੇਖ ਲਈਏ, ਉੱਥੋਂ ਜਗੀਰਦਾਰਾਂ ਦਾ ਵੇਖ ਲਈਏ, ਇਸ ਵੇਲੇ ਸਮਾਜ ਦੇ ਵਿੱਚ ਆ ਵੀ ਇਹ ਇਹ ਕਬਜ਼ਾ ਕਿਹਦੇ ਕੋਲ ਆ, ਸਾਡੀ ਰਾਜਸੱਤਾ ਨੂੰ ਕੌਣ ਚਲਾ ਰਿਹਾ? ਉਹ ਚਲਾ ਰਿਹਾ ਤੇ ਉਹਦੇ ਵਿੱਚ ਕਿਸਾਨ ਵੀ ਪੀੜਿਤ ਆ, ਕਿਉਂਕਿ ਉਹ ਫਸਲ ਪੈਦਾ ਕਰਦਾ, ਜਦੋਂ ਉਹਨੂੰ ਫਸਲ ਪੈਦਾ ਕਰਦਾ ਉਹਨੂੰ ਕੁਦਰਤ ਦੀ ਵੀ ਮਾਰ ਪੈਂਦੀ ਆ, ਨੀਤੀ ਦੀ ਵੀ ਮਾਰ ਪੈਂਦੀ ਆ, ਉਹਦੇ ਪ੍ਰਤੀ ਉਹਦੇ ਮਨ ਦੇ ਵਿੱਚ ਡਰ ਵੀ ਰਹਿੰਦਾ, ਨਿਸ਼ਚਿਤਤਾ ਰਹਿੰਦੀ ਆ ਵੀ ਇਹ ਕੀ ਵਿਕੂਗੀ ਕਿ ਨਹੀਂ ਵਿਕੂਗੀ, ਉਹਦੇ ਬਾਰੇ ਉਹ ਸੋਚਦਾ। ਇਸੇ ਤਰੀਕੇ ਦੇ ਨਾਲ ਸਮਾਜ ਦੇ ਹੋਰ ਵਰਗ ਵੀ ਆ, ਮੈਂ ਇਹ ਨਹੀਂ ਕਹਿੰਦਾ ਵੀ ਇਕੱਲੀ ਕਿਸਾਨੀ ਦੀ ਇਹ ਸਮੱਸਿਆ, ਬਾਕੀਆਂ ਦੀਆਂ ਵੀ ਬਹੁਤ ਸਾਰੀਆਂ ਸਮੱਸਿਆਵਾਂ, ਉਹ ਵੀ ਇਸ ਤਰੀਕੇ ਦੇ ਨਾਲ ਚਿੰਤਤ ਆ, ਉਹਨਾਂ ਦੇ ਉੱਤੇ ਵੀ ਮਾਰ ਪੈਂਦੀ ਆ। ਪਰ ਉਹ ਮਾਰ ਇਸ ਕਰਕੇ ਪੈਂਦੀ ਆ ਵੀ ਨੀਤੀ ਘਾੜੇ ਜਾਂ ਜਿਹੜਾ ਸਮਾਜ ਨੂੰ ਚਲਾਉਣ ਦੀ ਵਾਗਡੋਰ ਆ, ਜਿਹੜਾ ਸਾਡਾ ਸਿਸਟਮ ਚਲਾ ਰਿਹਾ, ਉਹ ਨਾ ਮਜ਼ਦੂਰ ਦੇ ਹੱਥ ਆ ਨਾ ਕਿਸਾਨ ਦੇ ਹੱਥ ਆ, ਉਹ ਇਸ ਵੇਲੇ ਕਾਰਪੋਰੇਟ ਦੇ ਹੱਥ ਆ, ਉਹ ਬਹੁ ਕੌਮੀ ਕਾਰਪੋਰੇਸ਼ਨਾਂ ਦੇ ਹੱਥ ਆ, ਜਿਹੜੀਆਂ ਆਪਣੇ ਮੁਨਾਫੇ ਮੁਤਾਬਕ ਆਪਣੇ ਮੁਤਾਬਕ ਇਹ ਸਾਰੇ ਕੁਝ ਨੂੰ ਘੜਦੀਆਂ, ਉਹਦੇ ਮੁਤਾਬਕ ਇਹਦੇ ਵਿੱਚ ਕਿਸਾਨ ਦੇ ਮਨ ਚ ਵੀ ਡਰ ਰਹਿੰਦਾ, ਪੜ੍ਹ ਲਿਖ ਰਹੇ ਨੌਜਵਾਨ ਦੇ ਵਿੱਚ ਵੀ ਡਰ ਰਹਿੰਦਾ, ਜਿਹੜਾ ਵਿਦਿਆਰਥੀ ਪੜ੍ਹ ਰਿਹਾ ਉਹਦੇ ਮਨ ਦੇ ਵਿੱਚ ਵੀ ਡਰ ਰਹਿੰਦਾ ਵੀ ਕੀ ਮੇਰਾ ਭਵਿੱਖ ਕੀ ਹੋਊਗਾ। ਤੇ ਉਹਦੇ ਵਿੱਚ ਹਾਂ ਜਿੰਨੀ ਕੁ ਚੇਤਨਤਾ ਉਹਦੇ ਮੁਤਾਬਕ ਜਥੇਬੰਦ ਹੁੰਦੇ ਆ। ਹਾਂ, ਉਹ ਜਿਹੜਾ ਕਿਸਾਨੀ ਦਾ ਸੰਘਰਸ਼ ਆਇਆ ਉਹਨੇ ਵੀ ਕੋਈ ਚੇਤਨਤਾ ਪੈਦਾ ਕੀਤੀ, ਉਹਨੇ ਸਾਰੀ ਦੁਨੀਆਂ ਦੇ ਵਿੱਚ ਦੱਸਿਆ ਵੀ ਇੱਕ ਰਸਤਾ ਆ ਵੀ ਹੈਗਾ, ਅਸੀਂ ਇਹਦੇ ਨਾਲ ਕੋਈ ਤਬਦੀਲੀ ਕਰ ਸਕਦੇ ਹਾਂ, ਕਿਤੇ ਟਿੱਕਾ ਬਣ ਸਕਦੇ ਹਾਂ
ਜੀ। ਤੇ ਹੁਣ ਆਪਾਂ ਥੋੜੀ ਜਿਹੀ ਦੇਸ਼ ਦੀ ਕੇਂਦਰੀ ਸਿਆਸਤ ਵੱਲ ਵੀ ਨਿਗਾਹ ਮਾਰੀਏ ਜੀ। ਇੱਕ ਕੇਸ ਬੜਾ ਪ੍ਰਚਾਰਿਆ ਗਿਆ, ਪਹਿਲਾਂ ਤਾਂ ਬਿਲਕਿਸ ਬਾਨੂ ਦਾ, ਅਦਰਵਾਈਜ਼ ਹੀ 2002 ਦੇ ਗੁਜਰਾਤ ਵੇਲੇ ਜਦੋਂ ਹੋਇਆ, ਆਪਾਂ ਤਾਂ ਖੈਰ ਦੰਗੇ ਕਹਿੰਦੇ ਹੁੰਦੇ ਆ, ਇੱਕ ਧੇਰੀ ਉਹਦੇ ਵਿੱਚ ਹਾਵੀ ਸੀ 84 ਵਾਂਗੂ। ਸੋ ਇਸ ਕਤਲੇਆਮ ਦੇ ਦੌਰਾਨ ਸਰ ਜਦੋਂ ਅਸੀਂ ਇਹਨੂੰ ਵੇਖਦੇ ਹਾਂ, ਬਿਲਕਿਸ ਬਾਨੂ ਦਾ ਪਰਿਵਾਰ ਦੇ 7 ਮੈਂਬਰਾਂ ਦਾ ਕਤਲ ਔਰ ਬਲਾਤਕਾਰ, ਉਹ ਤੋਂ ਬਾਅਦ ਔਖੇ ਸੌਖੇ ਪਤਾ ਨੀ ਸਜ਼ਾ ਦੇਣੀ ਪੈ ਗਈ ਸਿਸਟਮ ਨੂੰ, ਉਹ ਦਿੱਤੀ ਵੀ ਗਈ। ਪਰ ਹੁਣ ਇਹਦਾ ਚਰਚਾ ਦੁਬਾਰਾ ਤਾਂ ਹੋਇਆ ਕਿ ਇਹਦੇ ਕੈਦੀਆਂ ਨੂੰ ਗੁਜਰਾਤ ਦੀ ਸਰਕਾਰ ਵੱਲੋਂ ਰਾਹਤ ਮਿਲੀ 11 ਜਾਣਿਆਂ ਨੂੰ, ਤੇ ਉਹਨਾਂ ਦਾ ਬੜਾ ਸਨਮਾਨ ਸਤਿਕਾਰ ਕੀਤਾ ਗਿਆ ਹਨਾ, ਬਲਾਤਕਾਰ ਤੇ ਕਤਲ ਦੇ ਮਾਮਲੇ ਵਿੱਚ ਜਦੋਂ ਸਮੇਂ ਤੋਂ ਪਹਿਲਾਂ ਉਹ ਸਜ਼ਾ ਕੱਟ ਕੇ ਬਾਹਰ ਨਿਕਲਦੇ ਨੇ ਫੁੱਲਾਂ ਦੇ ਹਾਰ ਪਾ ਕੇ, ਤੇ ਸਾਲ ਡੇਢ ਸਾਲ ਤੋਂ ਇਹਦੀ ਬਹੁਤ ਚਰਚਾ ਹੁੰਦੀ ਰਹੀ। ਹੁਣ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਰੱਦ ਕੀਤਾ ਤੇ ਕਿਹਾ ਕਿ ਇਹ ਗਲਤ ਹੈ, ਇਹਨਾਂ ਦੀ ਰਿਹਾਈ ਹੋਣੀ। ਇਸ ਮਾਮਲੇ ਦਾ ਕਿਵੇਂ ਪ੍ਰਭਾਵ ਲਿਆ ਤੁਸੀਂ ਜੀ? ਹਾਂ, ਇਹ ਖ਼ਬਰ ਕਿਸ ਪਾਸੇ ਨੂੰ ਸੰਕੇਤ ਦੇ ਰਹੀ ਹੈ ਆਪਣੇ? ਕੁਝ ਅਦਾਲਤਾਂ ਦੇ ਵਿੱਚ ਦੁਬਾਰਾ ਯਕੀਨ ਵਾਲੀ ਗੱਲ ਹੈ, ਨਿਆਏ ਇਨਸਾਫ਼ ਦੀ ਗੱਲ ਨੂੰ ਕਰਕੇ ਬਸ ਵੇਖੀਏ ਕਿ ਕਦੇ ਕਦੇ ਅਜਿਹਾ ਹੋ ਵੀ ਜਾਂਦਾ ਹੈ, ਕਿਵੇਂ ਵੇਖਣਾ ਚਾਹੀਦਾ ਇਹਨੂੰ ਖ਼ਬਰ ਨੂੰ?
ਇਹ ਪਹਿਲੀ ਗੱਲ ਤੇ ਆ ਜੀ, ਵੇਖੋ ਅਸੀਂ ਜਿਸ ਦੇਸ਼ ਦੇ ਵਿੱਚ ਰਹਿੰਦੇ ਹਾਂ, ਉੱਥੋਂ ਦੇ ਸਰਕਾਰਾਂ ਵੱਲੋਂ ਜਿਸ ਤਰੀਕੇ ਦਾ ਇਹ ਵਿਹਾਰ ਕੀਤਾ ਗਿਆ ਵੀ ਅਸੀਂ ਇਹ ਦੁਨੀਆਂ ਦੇ ਵਿੱਚ ਸਭ ਤੋਂ ਸ਼ਰਮਨਾਕ ਘਟਨਾ ਹੋਊਗੀ ਜਿੱਥੇ ਮਾਂ ਧੀ ਸਾਰਾ ਪਰਿਵਾਰ ਉਹਦੇ ਵਿੱਚ ਰੇਪ ਵੀ ਹੁੰਦੇ ਆ ਤੇ ਉਹਨਾਂ ਦੇ ਪਰਿਵਾਰ ਦੇ ਸਾਹਮਣੇ ਕਤਲ ਵੀ ਹੁੰਦੇ ਆ, ਤੇ ਬੜੇ ਲੜਾਈ ਤੋਂ ਬਾਅਦ ਦੇ ਵਿੱਚ ਦੂਸਰੀ ਸਟੇਟ ਦੇ ਵਿੱਚ ਜਾ ਕੇ ਮੁਕੱਦਮਾ ਚੱਲ ਕੇ ਤੇ ਸਜ਼ਾਵਾਂ ਹੁੰਦੀਆਂ, ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਸਜ਼ਾਵਾਂ ਮਾਫ਼ ਕੀਤੀਆਂ ਗਈਆਂ, ਜਿਵੇਂ ਤੁਸੀਂ ਦੱਸਿਆ ਵੀ ਉਹਨਾਂ ਦਾ ਸਨਮਾਨ ਕੀਤਾ ਗਿਆ, ਇਹ ਇੱਕ ਬਹੁਤ ਹੀ ਵੱਡੀ ਸ਼ਰਮਨਾਕ ਘਟਨਾ ਸੀ। ਤੇ ਜਦੋਂ ਏਦਾਂ ਦਾ ਫੈਸਲਾ ਆਉਂਦਾ ਆ, ਉਸ ਫੈਸਲੇ ਦਾ ਲੋਕਾਂ ਦੇ ਉੱਤੇ ਬਹੁਤ ਗਹਿਰਾ ਪ੍ਰਭਾਵ ਪੈਂਦਾ, ਲੋਕਾਂ ਦੇ ਵਿੱਚ ਇੱਕ ਨਵੀਂ ਆਸ ਫੇਰ ਜਾਗਦੀ ਆ ਵੀ ਸ਼ਾਇਦ ਕੋਰਟਾਂ ਸਾਡਾ ਸਹਾਰਾ ਬਣ ਸਕਦੀਆਂ, ਸਾਨੂੰ ਕੋਈ ਇਨਸਾਫ਼ ਦੇ ਸਕਦੀਆਂ। ਇਹ ਪਹਿਲੀ ਗੱਲ ਤੇ ਮੈਂ ਇਹਦਾ ਸਵਾਗਤ ਕਰਦਾ ਫੈਸਲੇ ਦਾ ਵੀ ਇਹ ਜਿਹੜਾ ਫੈਸਲਾ ਆ ਵੀ ਇਹਨੇ ਸੱਚੀ ਮੁੱਚੀ ਕਾਨੂੰਨ ਦੇ ਵਿੱਚ ਲੋਕਾਂ ਦਾ ਭਰੋਸਾ ਬਹਾਲ ਕੀਤਾ। ਪਰ ਜਦੋਂ ਤੀਕਰ ਦੂਸਰਾ ਪੱਖ ਆ ਵੀ ਕੋਰਟਾਂ ਫਿਰ ਇਹ ਸਿਸਟਮ ਦੇ ਤਹਿਤ ਹੀ ਆ, ਆਪਾਂ ਵੇਖ ਸਕਦੇ ਹਾਂ ਵੀ ਕੁਝ ਫੈਸਲੇ ਆਉਂਦੇ ਆ ਵੀ ਇਹ ਉਹਦੇ ਇਸ ਸਿਸਟਮ ਦੇ ਮੁਤਾਬਕ ਹੀ, ਪਰ ਕੁਝ ਦੇ ਵਿੱਚ ਨਿਰਾਸ਼ਾ ਵੀ ਲੋਕਾਂ ਨੂੰ ਬਹੁਤ ਵੇਖਣੀ ਪੈਂਦੀ ਆ ਵੀ ਬਹੁਤ ਸਾਰੇ ਫੈਸਲੇ ਏਦਾਂ ਦੇ ਵੀ ਕੋਰਟਾਂ ਦੇ ਆਉਂਦੇ ਆ ਵੀ ਜਿੱਥੇ ਵੱਡੇ ਵੱਡੇ ਕਾਰਪੋਰੇਟ ਬੜੇ ਵੱਡੇ ਏਦਾਂ ਦੇ ਫੈਸਲੇ ਜਿਹੜੇ ਆ ਜਿਹੜੇ ਸਾਡੇ ਬਹੁ ਗਿਣਤੀ ਨੂੰ ਤਸੱਲੀ ਦਿੰਦੇ ਆ ਓਦਾਂ ਦੇ ਫੈਸਲੇ ਵੀ ਭਾਵਨਾਵਾਂ ਮੁਤਾਬਕ ਕੀਤੇ ਜਾਂਦੇ ਆ। ਜਿਹੜਾ ਸਾਡਾ ਸੰਵਿਧਾਨ ਆ ਸਾਡਾ ਜਿਹੜਾ ਕਾਨੂੰਨ ਆ ਜਿਹਦੀ ਬਹਾਲੀ ਹੋਣੀ ਚਾਹੀਦੀ ਆ ਉਹਦੇ ਉੱਤੇ ਕਈ ਵਾਰ ਸੱਟ ਵੱਜਦੀ ਆ। ਪਰ ਇਸ ਫੈਸਲੇ ਨਾਲ ਬਹੁਤ ਸਾਰੇ ਲੋਕ ਆ ਜਿਹੜੇ ਬੜੇ ਦੁਖੀ ਮਨ ਨਾਲ ਵੇਖ ਰਿਹਾ ਸੀ। ਠੀਕ ਆ ਵੀ ਜਿਹੜੀ ਸਟੇਟ ਦੇ ਵਿੱਚ ਫੈਸਲਾ ਠੀਕ ਆ ਉਹਨਾਂ ਦਲੀਲ ਲਈ ਆ ਵੀ ਜਿਹੜੀ ਸਟੇਟ ਦੇ ਵਿੱਚ ਇਹ ਕੇਸ ਚੱਲਿਆ ਆ ਉਹਨਾਂ ਨੂੰ ਹੱਕ ਆ, ਗੁਜਰਾਤ ਸਰਕਾਰ ਨੂੰ ਕੋਈ ਹੱਕ ਨਹੀਂ ਸੀ ਵੀ ਇਹਨੂੰ ਉਹ ਸਜ਼ਾ ਰੱਦ ਕਰ ਸਕੇ, ਪਰ ਉਹਨਾਂ ਨੇ ਰੱਦ ਕੀਤੀ ਆ। ਇਹਦੇ ਨਾਲ ਲੋਕਾਂ ਦੇ ਵਿੱਚ ਕਾਨੂੰਨ ਦਾ ਵਿਸ਼ਵਾਸ ਜ਼ਰੂਰ ਵਧਿਆ ਆ, ਪਰ ਕਿੰਤੂ ਜਿਹੜੇ ਆ ਉਹ ਅਦਾਲਤਾਂ ਦੇ ਫੈਸਲਿਆਂ ਤੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਖਾਸ ਤੌਰ ਤੇ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਆਏ ਆ ਉਹਦੇ ਦੌਰਾਨ ਜ਼ਰੂਰ ਲੋਕਾਂ ਦਾ ਭਰੋਸੇਯੋਗਤਾ ਹੌਲੀ ਹੌਲੀ ਘੱਟ ਰਹੀ ਸੀ, ਉਹਨੂੰ ਫੇਰ ਇਹਨੇ ਬਹਾਲ ਕਰਨ ਦਾ ਯਤਨ ਕੀਤਾ।
ਜੀ ਤੇ ਜਮਰਾਜ ਸਾਹਿਬ ਮੈਨੂੰ ਇੱਕ ਡੇਢ ਕੁ ਮਿੰਟ ਦੀ ਬ੍ਰੇਕ ਲੈਣੀ ਪਊਗੀ ਜੀ ਤੇ ਫਿਰ ਅਗਲੀ ਖ਼ਬਰ ਤੇ ਚਰਚਾ ਕਰਾਂਗੇ, ਫਿਰ ਅਸੀਂ ਗੱਲਬਾਤ ਨੂੰ ਸਮਾਪਤ ਵੀ ਕਰਾਂਗੇ। ਤੇ ਮੈਂ ਸੁਣਨ ਵਾਲਿਆਂ ਨੂੰ ਬੇਨਤੀ ਕਰਦਾ ਜੇ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਅਸੀਂ ਜ਼ਰੂਰ ਜਮਰਾਜ ਸਾਹਿਬ ਉਹਦਾ ਜਵਾਬ ਵੀ ਦੇਣ ਦੀ ਕੋਸ਼ਿਸ਼ ਕਰਨਗੇ। 416-620-1778 ਸਾਡੇ ਸਟੂਡੀਓ ਦਾ ਨੰਬਰ ਹੈ, 416-620-1778। ਜਮਰਾਜ ਸਾਹਿਬ ਜਦੋਂ ਆਪਣੀ ਗੱਲ ਚੱਲ ਰਹੀ ਸੀ ਨਾ ਤਾਂ ਇੱਕ ਸਾਡੇ ਲਿਸਨਰ ਨੇ ਜੀ ਰਾਜਾ ਸਾਹਿਬ ਉਹਨਾਂ ਨੇ ਮੈਸੇਜ ਕੀਤਾ ਸੀ, ਕਹਿੰਦੇ ਗੰਗਾਨਗਰ ਵੱਲ ਵੀ 2005-06 ਦੌਰਾਨ ਬੜੇ ਕੋਹਨੂ ਲੱਗੇ ਹੁੰਦੇ ਸੀ ਤੇ ਉਦੋਂ ਬੰਗਾਲ ਨੂੰ ਤੇਲ ਜਾਂਦਾ ਸੀ, ਫਿਰ ਉਹ ਵੀ ਬੰਦ ਹੋਣ ਲੱਗ ਗਏ। ਸੋ ਖੇਤੀ ਦੀ ਨੀਤੀ ਦੇ ਪ੍ਰਭਾਵ ਆ ਜਿਹੜੇ ਉਹ ਬੜੀ ਦੂਰ ਤੱਕ ਹੁੰਦੇ ਆ, ਸੋ ਵੱਡੀਆਂ ਸਰਕਾਰੀ ਨੀਤੀਆਂ ਇਹਨਾਂ ਨੂੰ ਪ੍ਰਭਾਵਿਤ ਕਰਦੀਆਂ ਜੀ। ਅਸੀਂ ਗੱਲਬਾਤ ਨੂੰ ਅਗਾਂਹ ਤੋਰਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
The things are back. ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ।
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ ਸੀਬੀਸੀ ਜੈਮ।
ਚੋਖੀ ਸਰਦੀ ਗਰਮੀ ਬਿਜਲੀ ਬੰਦ ਜਾਂ ਫਿਰ ਸਲਾਬ ਦੀ ਐਮਰਜੈਂਸੀ ਜਿਹੇ ਮਸਲੇ ਤੇ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਨੇ। ਸਿਟੀ ਆਫ ਬ੍ਰੈਂਪਟਨ ਦਾ ਐਮਰਜੈਂਸੀ ਮੈਨੇਜਮੈਂਟ ਆਫਿਸ ਸ਼ਹਿਰੀਆਂ ਨੂੰ ਇਹੋ ਜਿਹੇ ਮਸਲਿਆਂ ਨਾਲ ਨਿਬੜਨ ਲਈ ਤਰਬੀਅਤ ਦਿੰਦਾ ਹੈ। ਜਦੋਂ ਵੀ ਲੋੜ ਹੋਵੇ ਅਸੀਂ ਤੁਹਾਨੂੰ ਤੇ ਤੁਹਾਡੇ ਟੱਬਰ ਨੂੰ ਚੰਗੀ ਤੇ ਸੌਖੀ ਵੱਲ ਦੇਣੇ ਆ ਤਾਂ ਕਿ ਤੁਸੀਂ ਕਿਸੇ ਵੀ ਐਮਰਜੈਂਸੀ ਨੂੰ ਚੋਖੇ ਇਤਮਾਦ ਨਾਲ ਨੰਗਾ ਸਕੋ। ਤੁਸੀਂ ਸਾਨੂੰ ਕਮਿਊਨਿਟੀ ਵਿੱਚ ਕੰਮ ਕਰਦਾ ਵੇਖ ਸਕਦੇ ਹੋ। ਐਮਰਜੈਂਸੀ ਨੂੰ ਕਿਵੇਂ ਵੇਖਣਾ ਹੈ, ਕਿਸ ਚੀਜ਼ ਦੀ ਲੋੜ ਪੈ ਸਕਦੀ ਹੈ ਤੇ ਕਿਸ ਵੇਲੇ ਕੀ ਕਰਨਾ ਚਾਹੀਦਾ ਹੈ, ਇਹ ਸਭ ਦੀ ਜਾਣਕਾਰੀ ਲਈ ਵਿਜ਼ਿਟ ਕਰੋ brampton.ca/prepared।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,000 ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਟ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ site.ca ਤੇ ਰਜਿਸਟਰ ਕਰੋ।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
گھر کی خوبصورتی آپ کا ذوق۔ خوبصورت دلکش کچن کیبنٹس کاؤنٹر ٹاپس باتھ رومس کیبنٹس اینڈ کاؤنٹرز
رائٹ کسٹم کیبنٹری انک
یورپین ٹیکنالوجی اور مینوفیکچرنگ کسی بھی قسم کا ریزیڈینشیل یا کمرشل وڈ ورک 3D اسکرین پر کسٹم ڈیزائن کا انتخاب کیجیے جدید دور کا تقاضا
رائٹ کسٹم کیبنٹری انک
اسپیشل پرومو 12 منتھس No interest, no payment. کام آج کروائیے payment 12 مہینے میں کیجیے رائٹ کسٹم کیبنٹری انک 647-300-8473
ਜੀ ਤੇ ਸਾਡੇ ਨਾਲ ਪ੍ਰਗਟ ਜਾਮਾ ਰਾਏ ਸਾਹਿਬ ਗੱਲਬਾਤ ਕਰ ਰਹੇ ਨੇ। ਅਸੀਂ ਪੰਜਾਬ ਦੀ ਖੇਤੀ ਤੋਂ ਤੁਰਦੇ ਹੋਏ ਭਾਰਤ ਦੀ ਕੇਂਦਰੀ ਸਿਆਸਤ ਵੱਲ ਨੂੰ ਗਏ ਸੀ, ਪਰ ਇਸੇ ਦੌਰਾਨ ਪਹਿਲਾਂ ਤਾਂ ਮੈਂ ਨੰਬਰ ਸਾਂਝਾ ਕਰ ਦਿੰਦਾ 416-620-1778 ਸਾਡੇ ਸਟੂਡੀਓ ਦਾ ਨੰਬਰ ਹੈ 416-620-1778। ਜਾਮਾ ਰਾਏ ਸਾਹਿਬ ਇੱਕ ਰਾਜਵਿੰਦਰ ਸਿੰਘ ਹੋਰਾਂ ਨੇ ਇਹ ਵੀ ਲਿਖ ਕੇ ਭੇਜਿਆ, ਪਹਿਲਾਂ ਤਾਂ ਉਹਨਾਂ ਨੇ ਉਹ ਦੱਸਿਆ ਸੀ ਕਿ 2005-06 ਵਿਚ ਗੰਗਾਨਗਰ ਵਾਲੇ ਪਾਸੇ ਵੀ ਬੜੇ ਕੋਹਲੂ ਲੱਗੇ ਸੀ ਤੇ ਉਦੋਂ ਬੰਗਾਲ ਨੂੰ ਜਾਂਦੀ ਸੀ ਸਰੋਂ ਦਾ ਤੇਲ ਕੱਢ ਕੇ, ਤੇ ਕਹਿੰਦੇ ਬਠਿੰਡੇ ਵੱਲ ਵੀ ਕਦੇ ਅੰਗੂਰਾਂ ਦੀ ਉਹ ਲੱਗਣ ਦੀ ਗੱਲ ਸੀ ਕਿ ਅੰਗੂਰਾਂ ਤੋਂ ਵਾਈਨ ਬਣਾ ਲਈ, ਅੰਗੂਰ ਬਹੁਤ ਹੁੰਦਾ ਉਸ ਬੈਲਟ ਚ, ਤੇ ਫਿਰ ਅੰਗੂਰਾਂ ਦੀ ਕਹਿੰਦੇ ਇਸ ਇਲਾਕੇ ਚ ਕੁਆਲਿਟੀ ਦਾ ਪੱਧਰ ਨੀ ਸੀ ਤੇ ਕਿਸੇ ਨੇ ਇਹੋ ਜਿਹਾ ਕੰਮ ਨੀ ਕੀਤਾ। ਮਤਲਬ ਸਾਡੇ ਕੁੱਲ ਮਿਲਾ ਕੇ ਨੁਕਸ ਸਾਡੇ ਜੀ ਨਿਕਲ ਜਾਂਦੇ ਆ ਤੇ ਕਹਾਣੀ ਏਦਾਂ ਦੀ ਬਣਦੀ ਰਹਿੰਦੀ ਹੈ। ਕੁਛ ਇਹੋ ਜਿਹੀਆਂ ਗੱਲਾਂ ਵੀ ਆਈਆਂ ਕਰੀਆਂ ਤੁਹਾਡੇ ਧਿਆਨ ਨਾਲ ਜਿੱਥੇ ਲੱਗ ਸਕਦਾ ਸੀ ਪਰ ਐਵੇਂ ਨੁਕਸ ਕੱਢ ਕੇ ਕੰਮ ਬੰਦ ਕਰਤਾ?
ਇਹ ਵੇਖੋ ਜੀ, ਇਹ ਤੇ ਬਹੁਤ ਕੁਛ ਆ। ਹੁਣ ਮੇਰੇ ਇਲਾਕੇ ਦੀ ਮੈਂ ਗੱਲ ਦੱਸਦਾ ਵੀ ਮੇਰੇ ਇਲਾਕੇ ਦੇ ਵਿੱਚ ਸਾਡੇ ਮੰਡ ਏਰੀਆ ਪੈਂਦਾ ਨਾਲ ਬਿਆਸ ਦਰਿਆ ਦੇ ਕੰਢੇ ਦੇ ਉੱਤੇ, ਸਾਡੇ ਬਹੁਤ ਸਾਰਾ ਗੰਨਾ ਪੈਦਾ ਕੀਤਾ ਜਾਂਦਾ ਸੀ ਤੇ ਇੰਨੀ ਜਿਹੜੀ ਫਸਲ ਆ ਉਹ ਹੜਾਂ ਨਾਲ ਮਾਰੀ ਵੀ ਨਹੀਂ ਸੀ ਜਾਂਦੀ ਤੇ ਗੰਨਾ ਮਿੱਲ ਸਾਡੇ ਸਿਰੋਂ ਲੱਗੀ ਹੋਈ ਸੀ, ਸਹਿਕਾਰੀ ਖੇਤਰ ਦੇ ਵਿੱਚ ਉਹ ਮਿੱਲ ਲੱਗੀ ਮਿੱਲ, ਉਸ ਮਿੱਲ ਨੂੰ ਬੰਦ ਕਰ ਦਿੱਤਾ ਗਿਆ ਬਿਨਾਂ ਕਾਰਨ ਦੇ। ਅੱਜ ਵੀ ਸਾਡਾ ਬਹੁਤ ਸਾਰਾ ਥੋੜਾ ਗੰਨਾ ਲੱਗਦਾ ਉਹ ਜਾਂਦਾ ਆ ਬੁੱਟਰ ਮਿੱਲ ਤੇ ਪ੍ਰਾਈਵੇਟ ਦੇ ਰਾਣਾ ਗੁਰਜੀਤ ਦੀ ਮਿੱਲ ਤੇ। ਸਾਡੀ ਜਿਹੜੀ ਉਹ ਮਿੱਲ ਆ ਉਹ ਬਿਨਾਂ ਕਾਰਨ ਤੋਂ ਬੰਦ ਕਰ ਦਿੱਤੀ ਗਈ, ਫਰੀਦਕੋਟ ਮਿੱਲ ਆ ਉਹ ਬਿਨਾਂ ਕਾਰਨ ਤੋਂ ਬੰਦ ਕਰ ਦਿੱਤੀ ਗਈ, ਮਜਬੂਰਨ ਕਿਸਾਨਾਂ ਨੂੰ ਜਿਹੜਾ ਵਾ ਉਹ ਫਸਲੀ ਚੱਕਰ ਬਦਲਣਾ ਪਿਆ। ਇਸ ਵੇਲੇ ਵੀ ਸਾਨੂੰ ਰੁਜ਼ਗਾਰ ਦੀ ਵੀ ਲੋੜ ਆ ਤੇ ਸਾਨੂੰ ਇਹ ਵੀ ਲੋੜ ਆ ਵੀ ਉਹ ਉੱਥੇ ਗੰਨਾ ਪੈਦਾ ਕੀਤਾ ਜਾਵੇ ਤਾਂ ਕਿ ਬੜੀਆਂ ਹੁਣ ਮੰਡ ਏਰੀਆ ਤੁਸੀਂ ਉੱਥੇ ਪਾਣੀ ਭਰ ਜਾਂਦਾ ਤੇ ਜਿਹੜੀ ਦੂਜੀਆਂ ਫਸਲਾਂ ਮਾਰੀਆਂ ਜਾਂਦੀਆਂ ਗੰਨਾ ਉਹਨੂੰ ਉਹਦਾ ਮੁਕਾਬਲਾ ਕਰ ਜਾਂਦਾ ਸੀ। ਇਸ ਕਰਕੇ ਇਹ ਇੱਕ ਥਾਂ ਨੀ, ਜਿੱਥੇ ਅੰਗੂਰਾਂ ਦੀ ਫਸਲ ਹੁੰਦੀ ਸੀ ਉੱਥੇ ਵੀ ਏਦਾਂ ਦੀ ਲੋੜ ਸੀ, ਬਾਕੀ ਥਾਵਾਂ ਦੇ ਉੱਤੇ ਵੀ ਏਦਾਂ ਦੀ ਬਹੁਤ ਸਾਰਾ। ਇਹ ਵਰਤਾਰਾ ਜਿਹੜੀਆਂ ਮੰਡੀ ਦੀਆਂ ਤਾਕਤਾਂ ਆਪਾਂ ਕਹਿ ਸਕਦੇ ਹਾਂ ਜਿਹੜੀਆਂ ਪ੍ਰਭਾਵਿਤ ਕਰਦੀਆਂ ਉਹ ਕਿਵੇਂ ਆਪਣੇ ਮੁਤਾਬਕ ਇਹ ਸਿਸਟਮ ਨੂੰ ਢਾਲਦੀਆਂ ਉਹਦੇ ਕਈ ਨਾ ਫੈਸਲੇ ਸਾਨੂੰ ਵੇਖਣ ਨੂੰ ਮਿਲਦੇ ਆ। ਇਸ ਵੇਲੇ ਤੁਸੀਂ ਤੇਲ ਦਾ ਕਾਰੋਬਾਰ ਆਪਾਂ ਪਿਛਲੇ ਸਮੇਂ ਚ ਅਡਾਨੀ ਦਾ ਵੇਖਿਆ ਵੀ ਸਭ ਤੋਂ ਵੱਧ ਮੁਨਾਫਾ ਮੇਰੇ ਖਿਆਲ ਚ ਅਡਾਨੀ ਨੇ ਉਸ ਵੇਲੇ ਸਮੁੱਚੀ ਸਰੋਂ ਖਰੀਦ ਕੇ ਕਮਾਇਆ ਸੀ ਤੇ ਇਸ ਪਾਸੇ ਨੂੰ ਚਲ ਜਾਂਦਾ। ਇਸ ਕਰਕੇ ਇਸ ਵੇਲੇ ਵੀ ਸਿਸਟਮ ਸਾਡਾ ਵੀ ਸਾਡੀ ਲੋੜ ਕੀ, ਸਾਡਾ ਵਾਤਾਵਰਨ ਦੀ ਲੋੜ ਕੀ ਆ, ਸਾਡੇ ਲੋਕਾਂ ਦੀ ਲੋੜ ਕੀ ਆ, ਕਿਸਾਨੀ ਦੀ ਲੋੜ ਕੀ ਆ, ਉਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਇੰਡਸਟਰੀ ਲੱਗੇ ਉਹਦੇ ਮੁਤਾਬਕ ਫਸਲਾਂ ਕੱਚਾ ਮਾਲ ਪੈਦਾ ਕਰਕੇ ਦੇਣ, ਉਹਦੇ ਮੁਤਾਬਕ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ, ਇਹ ਸੋਚ ਕੇ ਥੋੜੀ ਕਦੇ ਇਹ ਕੁਝ ਹੋ ਰਿਹਾ। ਆਪਾਂ ਵੇਖਦੇ ਆ ਸਾਡੇ ਸਾਹਮਣੇ ਉਹ ਸਾਰੇ ਸਵਾਲ ਆਉਂਦੇ ਆ ਇਸ ਤਰੀਕੇ ਦੇ ਨਾਲ ਵੀ ਉਹ ਸਾਡੇ ਕੋਲੂ ਸਾਡੇ ਹੁਣ ਅਸੀਂ ਗੁੜ ਬਣਾ ਕੇ ਵੇਚਦੇ ਹਾਂ ਅੱਜ ਅਸੀਂ ਉਹ ਸਾਰਾ ਕੁਝ ਸਾਡਾ ਖਤਮ ਹੋ ਗਿਆ ਹੋਇਆ ਵੀ ਇਹ ਚੀਜ਼ਾਂ ਇਹ ਸਾਰੀਆਂ ਇਹ ਇੱਕ ਤੇ ਐਵੇਂ ਆਮ ਵਰਤਾਰਾ ਨਹੀਂ ਵਾਪਰਦਾ, ਬੜਾ ਗਿਣਿਆ ਮਿਥਿਆ ਬੜਾ ਵਿਚਾਰ ਕੇ ਸਾਰਾ ਸਿਸਟਮ ਉਹ ਜਿਹੜਾ ਚੱਲਦਾ ਆ ਤੇ ਸਾਨੂੰ ਜਿਹੜਾ ਵਾ ਅਸੀਂ ਭੋਲੇ ਭਾਲੇ ਕਿਸਾਨ ਆ ਜਾਂ ਭੋਲੇ ਭਾਲੇ ਲੋਕ ਆ ਸਾਨੂੰ ਬਾਅਦ ਪਤਾ ਲੱਗਦਾ।
ਬਿਲਕੁਲ ਜੀ, ਤੇ ਇੱਕ ਇਹਨਾਂ ਦਾ ਕਿਵੇਂ ਆਪਾਂ ਦੇਖੀਏ ਜੀ, ਅੱਜ ਖਬਰ ਆਈ ਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਦਿੱਲੀ ਚ ਮੀਟਿੰਗ ਕੀਤੀ ਤੇ ਫੈਸਲਾ ਕੀਤਾ ਕਿ ਆਉਂਦੀਆਂ ਲੋਕ ਸਭਾ ਦੇ ਵਿੱਚ ਚੋਣਾਂ ਦੇ ਵਿੱਚ ਮਿਲ ਕੇ ਚੱਲਣਗੇ, ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੀ ਅਲਾਇੰਸ ਬਣਦਾ ਪੰਜਾਬ ਦੇ ਲੋਕਾਂ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਪੰਜਾਬ ਦੇ ਵਿੱਚ ਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ, ਬਾਕੀ ਭਾਰਤ ਵਿੱਚ ਜਦੋਂ ਅਲਾਇੰਸ ਹੋਣਾ ਜਿਹੜਾ ਇੰਡੀਆ ਗੱਠਜੋੜ ਦੇ ਹੇਠ ਉਹ ਤੇ ਉਸ ਤਰ੍ਹਾਂ ਦਾ ਇੰਪੈਕਟ ਨਹੀਂ ਹੈ। ਇੱਥੇ ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਬਹੁਤ ਜ਼ਬਰਦਸਤ ਖਿੱਚੋਤਾਣ ਹੈ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਲੋਕ ਇੰਡੀਆ ਅਲਾਇੰਸ ਦਾ ਜੇ ਭਾਗ ਬਣਦੇ ਆ ਤਾਂ ਫਿਰ ਕੇਂਦਰ ਦੀ ਜਿਹੜੀ ਭਾਜਪਾ ਵਾਲੀ ਸਰਕਾਰ ਹੈ ਉਹਦਾ ਮੁਕਾਬਲਾ ਕਰਨ ਦੇ ਯੋਗ ਹੁੰਦੇ ਆ, ਜਾਂ ਜੇ ਤਬਦੀਲੀ ਲਿਆਉਣੀ ਹੋਵੇ, ਪਰ ਇੱਧਰ ਫਿਰ ਤਬਦੀਲੀ ਲਿਆਉਣ ਵਾਸਤੇ ਤਾਂ ਉਹਨਾਂ ਨੂੰ ਅੱਕ ਚੱਪਣਾ ਪੈਂਦਾ ਦਿਖਾਈ ਦੇ ਰਿਹਾ। ਤੁਸੀਂ ਆਪ ਇੱਕ ਰਾਜਸੀ ਤੇ ਰੋ ਮਾਰਕਸਿਸਟ ਰੈਵੋਲਿਊਸ਼ਨਰੀ ਪਾਰਟੀ ਤੇ ਤੁਸੀਂ ਇਸ ਅਲਾਇੰਸ ਨੂੰ ਅਲਾਇੰਸ ਬਾਰੇ ਵੀ ਆਪਣੀ ਸਮਝ ਸਾਂਝੀ ਕਰੋ ਤੇ ਪਲੱਸ ਇਹਨਾਂ ਦਾ ਜਿਹੜਾ ਸਮਝੌਤਾ ਹੋ ਰਿਹਾ ਉਹਨੂੰ ਕਿਵੇਂ ਵੇਖਦੇ ਹੋ, ਤੁਹਾਡਾ ਪਾਰਟੀ ਤੋਂ ਨਜ਼ਰੀਏ ਤੋਂ ਤੁਸੀਂ ਕੀ ਪੁਆਇੰਟ ਆਫ ਵਿਊ ਰੱਖਦੇ ਹੋ?
ਰਮਨਜੀਤ ਜੀ ਵੇਖੋ, ਇਸ ਵੇਲੇ ਸਾਡੀ ਜਿਹੜੀ ਸਥਿਤੀ ਆ ਦੇਸ਼ ਦੀ ਵੀ ਜਿਹੜਾ ਸਾਡਾ ਦੇਸ਼ ਦਾ ਸਮੁੱਚਾ ਢਾਂਚਾ ਆ ਜਿਹੜਾ ਬੜਾ ਸੈਕੂਲਰ ਲੀਹਾਂ ਦੇ ਉੱਤੇ, ਬੜਾ ਜਮਹੂਰੀ, ਬੜਾ ਲੋਕਤੰਤਰੀ ਅਸੀਂ ਬਣਾਉਣ ਵੱਲ ਵੱਧ ਰਹੇ ਸੀ ਇਹਨੂੰ ਗਾਂ ਸਾਡਾ ਨਿਸ਼ਾਨਾ ਸੀ ਵੀ ਇਹਨੂੰ ਸਮਾਜਵਾਦੀ ਨੀਹਾਂ ਤੇ ਅਸੀਂ ਵਿਕਸਿਤ ਕਰਨਾ, ਉਹ ਹੌਲੀ ਹੌਲੀ ਪਿੱਛੇ ਪੈਂਦਾ ਪੈਂਦਾ ਅੱਜ ਇਸ ਥਾਂ ਤੇ ਉੱਤੇ ਪਹੁੰਚ ਗਿਆ ਵੀ ਜਿੱਥੇ ਕੋਈ ਜਮਹੂਰੀ ਅਧਿਕਾਰ, ਸਾਡਾ ਸੰਵਿਧਾਨ, ਸਾਡਾ ਲੋਕਤੰਤਰ ਸਾਰਾ ਕੁਝ ਖਤਰੇ ਦੇ ਵਿੱਚ ਆ। ਇਸ ਵੇਲੇ ਜਦੋਂ ਤੁਸੀਂ ਵੇਖੋਗੇ ਸਾਰੀਆਂ ਚੀਜ਼ਾਂ ਖਤਰੇ ਦੇ ਵਿੱਚ ਪੈ ਗਈਆਂ। ਉਸ ਵਕਤ ਜਿਸ ਵੇਲੇ ਮੋਦੀ ਸਰਕਾਰ ਇੱਕ ਧਰਮ ਆਧਾਰਿਤ ਰਾਜ ਬਣਾਉਣ ਵਾਲੇ ਪਾਸੇ ਵੱਧ ਰਹੀ ਆ ਤੇ ਓਦਾਂ ਦਾ ਢਾਂਚਾ ਜਿਹੜਾ ਮਨੁਵਾਦੀ ਵਿਵਸਥਾ ਦੀ ਉਹ ਗੱਲ ਕਰਦੇ ਆ, ਉਸ ਸਮੇਂ ਦੇ ਵਿੱਚ ਸਾਡਾ ਜਮਹੂਰੀ ਪ੍ਰਬੰਧ ਬਚੇ, ਸਾਡਾ ਲੋਕਤੰਤਰ ਬਚੇ, ਲੋਕਾਂ ਦੇ ਜਮਹੂਰੀ ਅਧਿਕਾਰ ਬਚਣ, ਇਹਦੇ ਲਈ ਇਸ ਵੇਲੇ ਬਾਕੀ ਮਤਭੇਦ ਭੁਲਾ ਕੇ ਮੁੱਖ ਰੂਪ ਦੇ ਵਿੱਚ ਅੱਜ ਲੜਾਈ ਇੱਥੇ ਆ ਗਈ ਆ ਵੀ ਕੀ ਮੋਦੀ ਸਰਕਾਰ ਮੋਦੀ ਹੁਣੀ ਫਿਰ 24 ਦੇ ਵਿੱਚ ਬੀਜੇਪੀ ਜਿੱਤ ਕੇ ਆਉਂਦੀ ਆ, ਜਿਹੜੀ RSS ਵਾਲੀ ਵਿਚਾਰਧਾਰਾ ਉਹ ਫਿਰ ਜਿੱਤ ਕੇ ਆਉਂਦੀ ਆ, ਜੇ ਜਿੱਤ ਕੇ ਆਉਂਦੀ ਆ ਤੇ ਫਿਰ ਇਹਦੇ ਤੋਂ ਬਾਅਦ ਚ ਆਪਾਂ ਸੋਚ ਸਕਦੇ ਆ ਵੀ ਇਹਦੇ ਤੋਂ ਬਾਅਦ ਦੇ ਵਿੱਚ ਜਿਹੜਾ ਸਾਡਾ ਸੰਵਿਧਾਨ ਆ ਜਾਂ ਸਾਡੇ ਜਿਹੜੇ ਜਮਹੂਰੀ ਅਧਿਕਾਰ ਆ, ਜਿਹੜਾ ਸਾਡਾ ਲੋਕਤੰਤਰ ਆ, ਇਹ ਸੱਚੀ ਮੁੱਚੀ ਖਤਰੇ ਦੇ ਵਿੱਚ ਆ। ਉਸ ਵੇਲੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਜਿਹੜਾ ਵਾ ਇਹ ਗੱਠਜੋੜ ਬਣਿਆ ਆ, ਉਹ ਗੱਠਜੋੜ ਦੇ ਵਿੱਚ ਆਪਣੀਆਂ ਬਹੁਤ ਹਲਕੇ ਪੱਧਰ ਦੀਆਂ ਟਿੱਪਣੀਆਂ ਦੋਵਾਂ ਪਾਰਟੀਆਂ ਦੇ ਆਗੂਆਂ ਵੱਲੋਂ ਪਿਛਲੇ ਸਮੇਂ ਦੇ ਵਿੱਚ ਆਉਂਦੀਆਂ ਰਹੀਆਂ, ਜਿਹੜੀਆਂ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਵੀ ਇਸ ਵੇਲੇ ਜੇ ਅਸੀਂ ਉਹਦਾ ਮੁਕਾਬਲਾ ਕਰਨਾ, ਜਿਵੇਂ ਪਹਿਲਾਂ ਕਾਂਗਰਸ ਵੱਲੋਂ ਜਿਹੜੀਆਂ ਚੋਣਾਂ ਹੋਈਆਂ ਸੂਬਿਆਂ ਦੀਆਂ ਉਹਨਾਂ ਦੇ ਵਿੱਚ ਜਿਸ ਤਰੀਕੇ ਦਾ ਪੈਦਲ ਤਾਂ ਲਿਆ ਗਿਆ ਉਹਦੇ ਨਾਲ ਉਹਨੂੰ ਹਾਰ ਦਾ ਮੂੰਹ ਵੀ ਵੇਖਣਾ ਪਿਆ, ਜੇ ਇਸ ਵੇਲੇ ਜੇ ਇਸ ਚੀਜ਼ਾਂ ਨੂੰ ਬਚਾਉਣਾ ਆ ਤੇ ਫਿਰ ਇਕੱਠੇ ਹੋਣ ਦੀ ਲੋੜ ਆ ਤੇ ਉਸ ਲੋੜ ਦੇ ਵਿੱਚੋਂ ਹੀ ਇਹ ਗੱਲ ਅੱਜ ਦੀ ਮੀਟਿੰਗ ਨਿਕਲੀ ਆ ਤੇ ਉਹਦੇ ਵਿੱਚ ਇੱਕ ਚੰਗਾ ਫੈਸਲਾ ਉਹਨਾਂ ਨੇ ਲਿਆ ਆ ਵੀ ਅਸੀਂ ਸੀਟਾਂ ਜਿਹੜੀਆਂ ਵਾ ਉਹਨਾਂ ਦੀ ਵੰਡ ਕਰਕੇ ਅਸੀਂ ਰਲ ਕੇ ਚੋਣਾਂ ਲੜਾਂਗੇ। ਇਹਨੂੰ ਚੰਗਾ ਹੀ ਕਿਹਾ ਜਾ ਸਕਦਾ ਵੀ ਜੇ ਇਸ ਵੇਲੇ ਉਹਦਾ ਮੁਕਾਬਲਾ ਕਰਨਾ ਤੇ ਫਿਰ ਇਕੱਠੇ ਹੋ ਕੇ ਲੜਨ ਦੀ ਲੋੜ ਆ। ਇਸ ਲਈ ਉਹਨਾਂ ਦੀ ਮੀਟਿੰਗ ਹੋਈ ਆ, ਦੋਵਾਂ ਪਾਰਟੀਆਂ ਦੇ ਆਗੂ ਉਹਦੇ ਚ ਸ਼ਾਮਿਲ ਹੋਏ ਆ, ਉਹਨਾਂ ਨੇ ਅਗਲੀ ਮੀਟਿੰਗ ਦੇ ਵਿੱਚ ਸੀਟਾਂ ਦੀ ਵੰਡ ਦਾ ਫੈਸਲਾ ਲਿਆ। ਇਹ ਚੰਗਾ ਪੱਖ ਕਿਹਾ ਜਾ ਸਕਦਾ ਜਿਹੜੀ ਮੋਦੀ ਸਰਕਾਰ ਆ ਉਹਨੂੰ ਹਰਾਉਣ ਲਈ ਇਹ ਜਿਹੜਾ ਗੱਠਜੋੜ ਆ ਉਹਦਾ ਬਹੁਤ ਹੀ ਜ਼ਰੂਰੀ ਆ। ਇਸ ਵੇਲੇ ਜਿੱਦਾਂ ਘੱਟ ਗਿਣਤੀਆਂ ਤੇ ਦਲਿਤਾਂ ਤੇ ਹਮਲੇ ਹੋ ਰਹੇ ਆ ਉਹਦਾ ਮੁਕਾਬਲਾ ਕਰਨ ਲਈ ਜੇ ਤਰ੍ਹਾਂ ਇਕੱਠੀਆਂ ਹੁੰਦੀਆਂ। ਹਾਂ ਇਹ ਠੀਕ ਆ, ਕੋਈ ਕਹਿ ਸਕਦਾ ਵੀ ਇਹਨਾਂ ਦੇ ਹਿੱਤ ਕੀ ਆ। ਇਸ ਵੇਲੇ ਨੀਤੀ ਦੇ ਪੱਖ ਤੋਂ ਨਾ ਕਾਂਗਰਸ ਦਾ ਫਰਕ ਆ ਨਾ ਆਪ ਦਾ ਕੋਈ ਫਰਕ ਆ, ਇੱਕੋ ਜਿਹੀ ਆ, ਕੋਈ ਇਹਨਾਂ ਦਾ ਫਰਕ ਨਹੀਂ ਗਾ। ਪਰ ਇਸ ਵੇਲੇ ਉਹ ਆਰਥਿਕ ਤੌਰ ਦੇ ਉੱਤੇ ਕਿਰਤੀ ਲੋਕਾਂ ਦੀ ਜਾਂ ਆਮ ਲੋਕਾਂ ਦੀ ਗੱਲ ਦਾ ਸਵਾਲ ਨਹੀਂ। ਇਸ ਵੇਲੇ ਸਾਡਾ ਲੋਕਤੰਤਰ, ਇਸ ਵੇਲੇ ਸਾਡੀ ਵੱਖ ਵੱਖ ਧਰਮਾਂ ਦੇ ਲੋਕ ਜਿਨ੍ਹਾਂ ਨੂੰ ਆਜ਼ਾਦੀ ਚਾਹੀਦੀ ਆ ਉਹਨਾਂ ਦੇ ਜਜ਼ਬਾਤਾਂ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਹਮਲੇ ਹੁੰਦੇ ਆ। ਆਪਾਂ ਵੇਖਿਆ ਅੱਜ ਮਨੀਪੁਰ ਚ ਜਾਂ ਬਾਕੀ ਥਾਵਾਂ ਦੇ ਉੱਤੇ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਉੱਥੇ ਜਿਸ ਤਰ੍ਹਾਂ ਦਾ ਨਰਦਈਆਂ ਵਰਗਾ ਵਤੀਰਾ ਸਾਡੀ ਸਰਕਾਰ ਲੈਂਦੀ ਆ ਉਹਨੂੰ ਆਪਾਂ ਸਮਝ ਸਕਦੇ ਹਾਂ ਵੀ ਲੋਕਾਂ ਨੂੰ ਇਹ ਕੀ ਸਮਝਿਆ ਜਾ ਰਿਹਾ। ਜਿਸ ਤਰੀਕੇ ਨਾਲ ਕਾਰਪੋਰੇਟ ਦੀ ਸੇਵਾ ਹੋ ਰਹੀ ਆ ਉਸ ਵੇਲੇ ਇਸ ਸਰਕਾਰ ਨੂੰ ਚੱਲਦਾ ਕਰਨਾ ਬੜਾ ਜ਼ਰੂਰੀ ਹੈ
ਜੀ। ਤੇ ਜਮਾਰਾਜ ਸਾਹਿਬ ਇੱਕ ਓਵਰਆਲ ਮੈਂ ਸਿਆਸੀ ਵਿਊ ਦੀ ਗੱਲ ਕਰ ਰਿਹਾ, ਜਦੋਂ ਹੁਣ ਤੁਸੀਂ ਗੱਲ ਕੀਤੀ ਹੈ ਆਪਾਂ ਇਹੀ ਦੇਖ ਰਹੇ ਹਾਂ ਕਿ ਸਾਡੀ ਜਿਹੜੀ ਬਹੁਤੀ ਅੱਜ ਕੱਲ ਮੈਂ ਰਾਜਨੀਤਿਕ ਖਬਰਾਂ ਪੜ੍ਹਦਾ ਹੈ ਉਹ ਬੜੀ ਨੀਵੇਂ ਪੱਧਰ ਦੇ ਦੂਸ਼ਣਬਾਜ਼ੀ ਤੇ ਬਿਆਨਬਾਜ਼ੀ ਤੱਕ ਹੀ ਸੀਮਿਤ ਹੋ ਕੇ ਰਹਿ ਗਏ। ਕੋਈ ਸ਼ਰਾਬ ਪੀਂਦਾ, ਕੋਈ ਨਹੀਂ ਪੀਂਦਾ, ਕਿਸੇ ਦੀ ਜਨਾਨੀ ਨੇ ਕਿਸੇ ਦੇ ਕੱਪੜੇ ਪਾਏ ਨਹੀਂ ਪਾਏ, ਹਨਾ ਜੀ। ਮਤਲਬ ਪੰਜਾਬ ਦਾ ਭਵਿੱਖ ਹੁਣ ਇਹਨਾਂ ਗੱਲਾਂ ਦੇ ਵਿੱਚੋਂ ਪੇਸ਼ ਕੀਤਾ ਜਾ ਰਿਹਾ ਤੇ ਇਹਨੂੰ ਦੇਖ ਕੇ ਬੜੀ ਨਿਰਾਸ਼ਾ ਹੁੰਦੀ ਹੈ। ਰਾਜਨੀਤਿਕ ਵਿਰੋਧ ਮੈਂ ਆਪਣੀ ਜ਼ਿੰਦਗੀ ਵਿੱਚ ਜਿੰਨਾ ਕੁ ਸਾਡੀ ਕਾਹਦੀ ਜ਼ਿੰਦਗੀ ਹੈ ਜੋ ਮਨੁੱਖਤਾ ਦਾ ਇੱਕ ਕਹਾਣੀ ਆ ਜਾਂ ਆਪਣੇ ਦੇਸ਼ ਦੀ ਸਿਆਸਤ ਮੂਹਰੇ ਵੀ ਲਾ ਕੇ ਚੱਲਣਾ, ਪਰ ਇਹ ਆ ਵੀ ਕਿਤਾਬਾਂ ਦੇ ਵਿੱਚ ਜਿਹੜਾ ਅਸੀਂ ਆਜ਼ਾਦੀ ਵੇਲੇ ਦੇ ਲੀਡਰ ਦੇਖੇ ਆ ਚਾਹੇ ਉਹ ਕਿਸੇ ਵੀ ਪੋਲੀਟੀਕਲ ਸਪੈਕਟ੍ਰਮ ਦੇ ਕਿਸੇ ਪਾਸੇ ਸੀ, ਇੱਧਰ ਜਾਂ ਉੱਧਰ ਸੀ, ਕਾਂਗਰਸ ਵਿੱਚ ਵੀ ਸੀ ਸਰ, ਉਹ ਜਦੋਂ ਗੱਲਾਂ ਕਰਦੇ ਆ, ਚਿੱਠੀਆਂ ਲਿਖਦੇ ਆ, ਇੱਕ ਦੂਜੇ ਨਾਲ ਤਕਰਾਰ ਰੱਖਦੇ ਆ, ਤੇ ਉਹ ਸਾਡੇ ਵਰਗਿਆਂ ਲਈ ਟੈਕਸਟ ਦਾ ਪੱਧਰ ਰੱਖਦੇ ਆ ਕਿ ਹਨਾ ਪੜ੍ਹਦੇ ਹੋ ਤੁਸੀਂ, ਸਿੱਖਦੇ ਹੋ ਨਹਿਰੂ ਦੀਆਂ ਲਿਖੀਆਂ ਚਿੱਠੀਆਂ ਜਾਂ PC ਜੋਸ਼ੀ ਇਹਦਾ ਮਤਲਬ ਜਦੋਂ ਵੀ ਤੁਸੀਂ ਜਾਓ ਜਾਂ ਉਹਨਾਂ ਦੇ ਲਿਖੀਆਂ ਰਚਨਾਵਾਂ ਕਿਤਾਬਾਂ ਵੀ ਉਹਨਾਂ ਦੀਆਂ ਛਪੀਆਂ ਨੇ, ਮਤਲਬ ਕਿ ਲੀਡਰਸ਼ਿਪ ਦਾ ਜਿਹੜਾ ਓਵਰਆਲ ਪੱਧਰ ਸੰਸਾਰ ਪੱਧਰ ਤੇ ਲਾ ਲਓ, ਚਾਹੇ ਅੱਜ ਡੋਨਲਡ ਟਰੰਪ ਕੋਈ ਸੰਗ ਸ਼ਰਮ ਦੀ ਗੱਲ ਨਹੀਂ ਹੈ ਜੇ ਅਸੀਂ ਗੱਲ ਕਰੀਏ ਤੇ, ਜਾਂ ਅਮੈਰੀਕਾ ਦੇ ਕੋਈ ਪੁਰਾਣੇ ਰਹੇ ਹੋਣਗੇ, ਇਹ ਓਵਰਆਲ ਦੁਨੀਆ ਭਰ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਕੀ ਸੱਚਮੁੱਚ ਸਿਆਸੀ ਪੱਧਰ ਥੱਲੇ ਆਇਆ ਜਾਂ ਕੀ ਸਾਨੂੰ ਲੱਗਦਾ ਕਿ ਅਸੀਂ ਐਵੇਂ ਕਹੀ ਜਾਂਦੇ ਹਾਂ ਉਦੋਂ ਕੋਈ ਆ ਗਿਆ ਹੋਣਾ ਚਾਰ ਕੁ ਵਿਦਵਾਨ ਕਿਤਾਬਾਂ ਲਿਖਣ ਵਾਲੇ, ਪਰ ਸਿਆਸੀ ਦੌਰ ਕਦੇ ਇਸ ਪੱਧਰ ਤੇ ਨਹੀਂ ਰਿਹਾ। ਮੇਰੇ ਮਨ ਚ ਵਹਿਮ ਹੈ, ਮੈਂ ਦੇਖਿਆ ਜਿੰਨੇ ਕ ਕਿ ਉਹ ਪੋਲੀਟੀਕਲ ਸਾਇੰਟਿਸਟ ਹੁੰਦੇ ਸੀ, ਐਂਥਰੋਪੋਲੋਜਿਸਟ ਹੁੰਦੇ ਸੀ, ਹਿਸਟਰੀ ਦੀ ਬੜੀ ਸਮਝ ਰੱਖਦੇ ਸੀ, ਜਿਹੜੇ ਪੁਰਾਣੇ ਜਿਹੜੇ ਮੈਂ ਆਪਣੇ ਜੀਵਨ ਦੇ ਵਿੱਚ ਨਹੀਂ ਵੇਖੇ ਪਰ ਜਿਹਦੇ ਬਾਰੇ ਅਸੀਂ ਸੁਣਿਆ ਚੰਗੇ, ਜਿਵੇਂ ਅੰਬੇਡਕਰ ਸਾਹਿਬ ਨੇ, ਉਹਨਾਂ ਦੇ ਜਾਤ ਪਾਤ ਦੇ ਉੱਪਰ ਇੰਨੀਆਂ ਕਿਤਾਬਾਂ ਆ, ਮੈਂ ਰਾਤ ਨੂੰ ਕਈ ਵਾਰ ਲੈਕਚਰ ਲਾ ਕੇ ਜਾਂ ਮੈਨੂੰ ਕਿਤਾਬਾਂ ਦੀ ਟਰਾਂਸਲੇਸ਼ਨ ਸੁਣਨ ਨੂੰ ਮਿਲਦੀ ਹੈ, ਚੰਗਾ ਲੱਗਦਾ ਜੀ, ਹਨਾ। ਉਹ ਸਾਨੂੰ ਬਹੁਤ ਕੁਛ ਦਿੰਦੇ ਆ ਸਵਾਏ ਆ ਵਕਤੀ ਸਿਆਸਤ ਤੋਂ, ਇਹ ਸਾਰਾ ਕੁਛ ਦਾ ਬੇੜਾ ਗਰਕ ਹੋਇਆ ਨਜ਼ਰ ਆਉਂਦਾ, ਪਤਾ ਨਹੀਂ ਸ਼ਬਦ ਕੁਰਖਤ ਨਾ ਹੋਵੇ, ਮੈਂ ਵਾਪਸ ਲੈਣਾ। ਕੀ ਕਹਿਣਾ ਚਾਹੀਦਾ, ਤੁਸੀਂ ਵੱਧ ਤਜਰਬਾ ਰੱਖਦੇ ਹੋ, ਤੁਹਾਡਾ ਆਪਣਾ ਤਜਰਬਾ ਕੀ ਹੈ ਨਿੱਜੀ ਅਨੁਭਵ, ਫਿਰ ਆਪਾਂ ਗੱਲ ਸਮਾਪਤ ਕਰਾਂਗੇ। ਹਾਂਜੀ,
ਇਹ ਮੈਂ ਸਮਝਦਾ ਜੀ, ਵੇਖੋ ਇਸ ਵੇਲੇ ਜਿਹੜਾ ਸਿਸਟਮ ਆ ਉਹਦੀਆਂ ਲੋੜਾਂ ਚੋਂ ਨਿਕਲਦੀਆਂ ਗੱਲਾਂ ਆ, ਕਿਉਂਕਿ ਜਦੋਂ ਲੋਕਾਂ ਨੂੰ ਦੇਣ ਲਈ ਕੁਛ ਨਾ ਹੋਵੇ, ਜਦੋਂ ਤੁਸੀਂ ਪੋਜ਼ਿਟਿਵ ਕੁਛ ਨਾ ਕਰ ਸਕਦੇ ਹੋ, ਉਦੋਂ ਤੁਸੀਂ ਨਿੱਜੀ ਗੱਲਾਂ ਦੇ ਉੱਤੇ ਆਉਂਦੇ ਜੇ, ਜਦੋਂ ਲੋਕਾਂ ਲਈ ਕੁਝ ਨਵਾਂ ਨਹੀਂ ਉਸਾਰ ਕੇ ਦੇ ਸਕਦੇ ਤੇ ਉਦੋਂ ਤੁਸੀਂ ਦੂਸ਼ਣਬਾਜ਼ੀ ਕਰਕੇ ਇੱਕ ਦੂਜੇ ਦੇ ਨਾਲ ਘਟੀਆ ਪੱਧਰ ਦੀ ਜਿਹੜੀ ਬਿਆਨਬਾਜ਼ੀ ਰਾਹੀਂ ਲੋਕਾਂ ਦੇ ਮਾਨਸਿਕ ਤਸੱਲੀ ਕਰਕੇ ਤੁਸੀਂ ਵੋਟਾਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ। ਦੂਸਰਾ ਨੰਬਰ, ਧਾਰਮਿਕ ਤੌਰ ਦੇ ਉੱਤੇ ਲੋਕਾਂ ਦੇ ਜਜ਼ਬਾਤਾਂ ਨੂੰ ਵਰਤਣਾ ਚਾਹੁੰਦੇ ਜੀ, ਪੁਰਾਣੀਆਂ ਰਵਾਇਤਾਂ ਜਿਨ੍ਹਾਂ ਨੂੰ ਲੋਕ ਚੰਗਾ ਸਮਝਦੇ ਆ ਉਹਨਾਂ ਦੀ ਅੱਜ ਦੇ ਸਮੇਂ ਦੇ ਵਿੱਚ ਵਰਤੋਂ ਕਰਕੇ ਤੁਸੀਂ ਵੋਟਾਂ ਲੈਣੀਆਂ ਚਾਹੁੰਦੇ ਜੇ। ਇਹ 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 ਇੱਕ ਉਹ ਸਿਸਟਮ ਆ ਜਿਹੜਾ ਸਾਨੂੰ ਉਸ ਪਾਸੇ ਹੌਲੀ ਹੌਲੀ ਲੈ ਕੇ ਜਾਂਦਾ ਆ, ਤੇ ਜਿਹੜਾ ਘਟੀਆ ਪੱਧਰ ਦਾ ਜਿਹੜਾ ਪ੍ਰਚਾਰ ਆ ਉਹਦੇ ਵਾਲੇ ਪਾਸੇ ਲੈ ਜਾਂਦਾ। ਨਿਕਲਦਾ ਇਹ ਉਸੇ ਚੋਂ ਵੀ ਇਸ ਵੇਲੇ ਲੋਕਾਂ ਨੂੰ ਇੱਕ ਉਹ ਬਦਲ ਦੀ ਲੋੜ ਆ ਜਿਹੜਾ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰੇ, ਮੇਰੀ ਗਰੀਬੀ ਦੇ ਪਾੜੇ ਨੂੰ ਖਤਮ ਕਰੇ, ਲੋਕਾਂ ਦੇ ਮੁਤਾਬਕ ਜੋ ਉਹਨਾਂ ਦੀਆਂ ਭਾਵਨਾਵਾਂ ਉਹਦੇ ਮੁਤਾਬਕ ਫੈਸਲੇ ਲੈਣ ਦਾ ਜਿਹੜਾ ਵਾ ਉਹ ਸਰਕਾਰਾਂ ਕੰਮ ਕਰਨ, ਪਰ ਅੱਜ ਉਹ ਕਰ ਨਹੀਂ ਸਕਦੀਆਂ। ਅੱਜ ਉਹਨਾਂ ਨੇ ਇੱਕ ਧਿਰ ਦੇ ਹਿੱਤ ਚੁਣੇ ਹੋਏ ਆ, ਜਿਸ ਕਰਕੇ ਲੋਕ ਹਿੱਤ ਦੇ ਵਿੱਚ ਫੈਸਲੇ ਲੈ ਨਹੀਂ ਜਾ ਸਕਦੇ। ਉਦੋਂ ਫਿਰ ਉਹ ਉਹਨਾਂ ਗੱਲਾਂ ਦੇ ਉੱਤੋਂ ਲੋਕਾਂ ਨੂੰ ਹਟਾ ਕੇ ਫਿਰ ਉਹ ਇਹਨਾਂ ਗੱਲਾਂ ਦੇ ਉੱਤੇ ਮਾਨਸਿਕ ਤਸੱਲੀ ਕਰਾਉਣ ਲਈ ਫਿਰ ਇੱਕ ਦੂਜੇ ਦੇ ਉੱਤੇ ਵਿਅਕਤੀਗਤ ਦੂਸ਼ਣਬਾਜ਼ੀ, ਇੱਕ ਦੂਜੇ ਦੇ ਨਾਲ ਤਲਵਾਰਾਂ ਖਿੱਚਣੀਆਂ, ਇੱਕ ਦੂਜੇ ਨੂੰ ਸਬਕ ਸਿਖਾ ਦਿਆਂਗੇ, ਉਹ ਕਰ ਦਿਆਂਗੇ, ਇੱਦਾਂ ਦੀ ਰਾਜਨੀਤੀ ਉਹ ਕਰਦੇ ਆ। ਇਸ ਕਰਕੇ ਇਸ ਵੇਲੇ ਉਹਦੇ ਵਿੱਚੋਂ ਉਹਨਾਂ ਦੀ ਲੋੜ ਦੇ ਵਿੱਚੋਂ ਨਿਕਲਦਾ, ਇਹਦੇ ਲਈ ਫਿਰ ਉਹ ਜਿਹੜਾ ਰਸਤਾ ਜਾਂ ਉਹ ਟਰੰਪ ਦੀ ਆਪਾਂ ਗੱਲ ਕਰ ਲਈਏ, ਸਾਡੇ ਮੋਦੀ ਸਾਹਿਬ ਆ, ਭਾਵੇਂ ਉਹ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਗੱਲ ਕਰਨ ਭਾਵੇਂ ਕੱਖ ਨਾ, ਪਰ ਲੋਕਾਂ ਦੀ ਮਾਨਸਿਕ ਤਸੱਲੀ ਕਰਾਉਣ ਦਾ ਸਵਾਲ ਆ। ਅੱਜ ਹਿੰਦੂ ਦਾ ਕੁਝ ਨਹੀਂ ਸਵਾਰਿਆ ਜਾ ਰਿਹਾ, ਪਰ ਹਿੰਦੂ ਰਾਜ ਨਾਲ ਵੀ ਉਸ ਵੇਲੇ ਮੁਸਲਮਾਨਾਂ ਨੂੰ ਦੋਸ਼ੀ ਠਹਿਰਾ ਕੇ ਐ ਇਸ ਤਰੀਕੇ ਦਾ ਪੇਸ਼ ਕਰਕੇ ਲੋਕਾਂ ਦੇ ਸਾਹਮਣੇ ਕੀਤਾ ਜਾਂਦਾ ਵੀ ਜਿਵੇਂ ਸਭ ਤੋਂ ਵੱਧ ਖਤਰਾ ਉਹਨਾਂ ਲੋਕਾਂ ਤੋਂ ਹੋਵੇ ਜਿਹਨਾਂ ਵਿਚਾਰਿਆਂ ਨੂੰ ਨਾ ਵਿਦਿਆ ਮਿਲ ਰਹੀ ਆ, ਨਾ ਉਹਨਾਂ ਦੇ ਚੰਗੇ ਘਰ ਆ, ਨਾ ਉਹਨਾਂ ਦਾ ਚੰਗਾ ਰਹਿਣ ਸਹਿਣ ਆ, ਉਹਨਾਂ ਲੋਕਾਂ ਨੂੰ ਦੋਸ਼ੀ ਠਹਿਰਾ ਕੇ ਇਹ ਗੱਲ ਕੀਤੀ ਜਾਂਦੀ ਆ। ਇਸ ਕਰਕੇ ਇਹ ਜਿਹੜੀਆਂ ਉਹਨਾਂ ਦੀਆਂ ਲੋੜਾਂ ਦੇ ਵਿੱਚੋਂ ਨਿਕਲਦਾ ਵੀ ਅਸੀਂ ਸੇਵਾ ਕਿਹਦੀ ਕਰਨੀ ਆ, ਸੇਵਾ ਅੱਜ ਜਿਹਨਾਂ ਦੀ ਕਰ ਰਹੇ ਉਹਨਾਂ ਕੋਲ ਪੈਸਾ ਇਕੱਠਾ ਹੋ ਰਿਹਾ, ਲੋਕ ਗਰੀਬ ਹੋ ਰਹੇ ਆ, ਉਹਨਾਂ ਦੇ ਜੇਬ 'ਚ ਕੁਝ ਪਾਉਣਾ ਨਹੀਂ ਚਾਹੁੰਦੇ, ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਕਰ, ਲੋਕਾਂ ਨੂੰ ਬੇਰੁਜ਼ਗਾਰੀ ਦਾ ਹੱਲ ਆ, ਉਹਨਾਂ ਦੀ ਪੜ੍ਹਾਈ ਦਾ ਸਵਾਲ ਆ, ਉਹਨਾਂ ਦੇ ਚੰਗੇ ਰਹਿਣ ਸਹਿਣ ਦਾ ਸਵਾਲ ਆ, ਉਹਦੇ ਵਾਲੇ ਪਾਸੇ ਨਹੀਂ ਆਉਣਾ। ਇਸ ਕਰਕੇ ਇਹਨਾਂ ਚੀਜ਼ਾਂ ਦੇ ਵਿੱਚੋਂ ਉਲਝਾ ਕੇ ਉਹ ਲੋਕਾਂ ਨੂੰ ਬੁੱਧੂ ਬਣਾ ਕੇ ਮੈਂ ਕਹਿ ਸਕਦਾ ਵੀ ਉਹ ਆਪਣਾ ਰਾਜ ਭਾਗ ਲੰਮਾ ਕਰਨਾ ਚਾਹੁੰਦੇ
ਜੀ। ਜਮਰਾਜ ਸਾਹਿਬ, ਤੁਹਾਡਾ ਸਮਾਂ ਦੇਣ ਲਈ ਜੀ ਬਹੁਤ ਬਹੁਤ ਧੰਨਵਾਦ, ਕਦੇ ਦੁਬਾਰਾ ਫੇਰ ਗੱਲਬਾਤ ਹੋਏਗੀ, ਬਹੁਤ ਬਹੁਤ ਸ਼ੁਕਰੀਆ, ਅੱਜ ਬਹੁਤ ਜਾਣਕਾਰੀ ਭਰਪੂਰ ਤੁਹਾਡੇ ਨਾਲ ਗੱਲਬਾਤ ਹੋਈ।
ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ, ਸ੍ਰੀ ਸਾਹਿਬ,
ਸ਼ੁਕਰੀਆ ਜੀ, ਬਹੁਤ ਮਿਹਰਬਾਨੀ,
ਤੁਹਾਡਾ ਵੀ ਤੇ ਤੁਹਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ,
ਥੈਂਕ ਯੂ ਵੈਰੀ ਮਚ ਜੀ। ਇਹ ਸਨ ਸਾਡੇ ਨਾਲ ਪ੍ਰਗਟ ਜਮਰਾਜ ਸਾਹਿਬ, ਮਾਰਕਸਿਸਟ ਰੈਵੋਲੂਸ਼ਨਰੀ ਪਾਰਟੀ ਆਫ ਇੰਡੀਆ ਦੇ ਪੰਜਾਬ ਪੱਧਰ ਦੇ ਸੂਬਾ ਸਕੱਤਰ, ਤੇ ਹੁਣ ਅਸੀਂ ਪ੍ਰੋਗਰਾਮ ਦੇ ਵਿੱਚ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਉਸ ਤੋਂ ਬਾਅਦ ਮੈਂ ਦੁਬਾਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣਾ ਆਫਟਰ ਅ ਸ਼ਾਰਟ ਬ੍ਰੇਕ।
ਟੋਡੋ, ਦ ਸਿੰਗਸ ਆਰ ਬੈਕ, ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ,
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ, ਵਾਚ ਫ੍ਰੀ ਔਨ ਸੀਬੀਸੀ ਜੈਮ।
ਸਰਦੀਆਂ ਤੇ ਬਰਫ਼ਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫ਼ਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ।
ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋਅ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,000 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
ਕਿਉਂਕਿ ਸਰਦੀ ਗਰਮੀ
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs ਦੇ ਆਖਰੀ ਦੌਰ ਵਿੱਚ ਅਸੀਂ ਪਹੁੰਚ ਗਏ ਹਾਂ। 416-620-1778 ਸਾਡੇ ਸਟੂਡੀਓ ਦਾ ਨੰਬਰ ਹੁੰਦਾ, ਜੇਕਰ ਕੋਈ ਗੱਲਬਾਤ ਕਹਿਣੀ ਹੋਵੇ। ਵੈਸੇ ਤਾਂ ਹੁਣ ਸਮਾਂ ਬਿਲਕੁਲ ਆਖਰੀ ਦੌਰ ਦੇ ਵਿੱਚ ਹੈ ਔਰ ਲਿਸਨ ਲਾਈਵ ਲਈ ਵੀ ਮੇਰੇ ਤੋਂ ਨੰਬਰ ਪੁੱਛੇ ਗਏ 647-8729-4900 ਨੰਬਰ ਤਾਂ ਸਾਡਾ ਟੋਰਾਂਟੋ ਦੇ ਏਰੀਏ ਵਾਸਤੇ ਹੈ। ਐਡਮਿੰਟਨ ਵਾਸਤੇ 780-801-3339 7808013339 ਐਡਮਿੰਟਨ ਇਲਾਕੇ ਵਿੱਚ ਜੇਕਰ ਫੋਨ ਸੁਣਨਾ ਹੋਵੇ ਫੋਨ ਦੇ ਜ਼ਰੀਏ ਤਾਂ ਤੁਸੀਂ ਇਹ ਨੰਬਰ ਡਾਇਲ ਕਰਕੇ ਪ੍ਰੋਗਰਾਮ ਸੁਣ ਸਕਦੇ ਹੋ। ਤੇ ਸੋਢੀ ਫਰਨੀਚਰ ਔਰ ਫਰਨੀਚਰ ਦੇ ਖੇਤਰ ਵਿੱਚ 39 ਸਾਲ ਦਾ ਤਜਰਬਾ, ਹੁਣ ਤਾਂ 40 ਹੋ ਜਾਣਗੇ ਜੀ ਕਿਉਂਕਿ ਪਿਛਲੇ ਸਾਲ ਤੋਂ ਪੜ੍ਹਨ ਲੱਗਿਆ ਹੋਇਆ ਮੈਂ ਇਹਨਾਂ ਦੀ ਸਪੋਂਸਰਸ਼ਿਪ ਤੇ ਤਕਰੀਬਨ 40ਸਾਲ 40ਸਾਲ ਚ ਆ ਚੁੱਕੇ ਹੋਣਗੇ ਤੇ ਇੰਨਾ ਲੰਮਾ ਇਹਨਾਂ ਦਾ ਤਜਰਬਾ ਹੈ। ਤੇ ਜੇਕਰ ਇਹਨਾਂ ਦੀ ਲੋਕੇਸ਼ਨ ਦਾ ਐਡਰੈਸ ਦੇਖਣਾ ਹੋਵੇ ਤਾਂ 142 Kennedy Road ਸਾਊਥ ਬਰੈਂਟਨ, ਔਰ ਫੋਨ ਕਰਕੇ ਕਿਸੇ ਡੀਲ ਬਾਰੇ ਫਰਨੀਚਰ ਸੰਬੰਧੀ ਜਾਣਕਾਰੀ ਲੈਣੀ ਹੋਵੇ ਤਾਂ 905-874-7974-7171 ਇਹਨਾਂ ਦਾ ਫੋਨ ਨੰਬਰ ਹੈ। ਦਸੰਬਰ ਮਹੀਨੇ ਦੌਰਾਨ ਬੜੀਆਂ ਅੱਛੀਆਂ ਸੇਲਸ ਇਹਨਾਂ ਦੀਆਂ ਰਹੀਆਂ, ਬੜੀਆਂ ਭਾਰੀ ਰਿਬੇਟਸ ਦਿੱਤੀਆਂ ਜਾ ਰਹੀਆਂ ਸੀ। ਅੱਗੇ ਵੀ ਤੁਸੀਂ ਇਹਨਾਂ ਤੋਂ ਪਤਾ ਕਰ ਸਕਦੇ ਹੋ। ਸੋਢੀ ਫਰਨੀਚਰ .com ਇਹਨਾਂ ਦੀ ਵੈਬਸਾਈਟ ਹੈ। ਤੇ ਫਾਈਨਾਂਸ਼ਿੰਗ ਨੀਡਸ ਵਾਸਤੇ ਮਯੰਕ ਭਟਨਾਗਰ ਸਾਹਿਬ 647-702-2023 ਇਹਨਾਂ ਦਾ ਫੋਨ ਨੰਬਰ ਹੈ। ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਸਟੀਟਿਊਸ਼ਨਲ, ਪ੍ਰਾਈਵੇਟ, ਸੈਲਫ ਇੰਪਲੋਇਡ, ਡੈਟ ਕੰਸੋਲੀਡੇਸ਼ਨ, ਐਕੁਇਟੀ ਲਾਈਨ ਆਫ ਕ੍ਰੈਡਿਟ, ਫਸਟ ਐਂਡ ਸੈਕਿੰਡ ਮੋਰਗੇਜਸ, ਨਿਊ ਇਮੀਗ੍ਰੈਂਟਸ ਤੇ ਰੀਫਾਈਨਾਂਸ ਜੇਕਰ ਉਹਨਾਂ ਨੇ ਕਰਾਉਣੀ ਹੋਵੇ ਤਾਂ ਨਿਊ ਇਮੀਗ੍ਰੈਂਟਸ ਇਹਨਾਂ ਨਾਲ ਸੰਪਰਕ ਕਰ ਸਕਦੇ ਹਨ। ਦ ਮੋਰਗੇਜ ਸੈਂਟਰ ਔਰ GNE ਮੋਰਗੇਜਸ ਦੇ ਨਾਲ ਵੀ ਇਹਨਾਂ ਦਾ ਟਾਈ ਅਪ ਤੇ 647-702-2023 ਮਯੰਕ ਭਟਨਾਗਰ ਸਾਹਿਬ ਦਾ ਫੋਨ ਨੰਬਰ ਹੈ। ਤੇ ਇਸ ਦੇ ਨਾਲ ਜੀ ਪ੍ਰੋਗਰਾਮ ਦੀ ਸਮਾਪਤੀ ਲਈ ਆਗਿਆ ਚਾਹਾਂਗਾ ਤੇ ਕੱਲ੍ਹ ਦੁਬਾਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦੇ ਹਾਂ। ਉਦੋਂ ਤੱਕ ਲਈ ਆਗਿਆ ਦਿਓ, ਧੰਨਵਾਦ। ਕੱਲ੍ਹ ਸਵੇਰੇ 7 ਵਜੇ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ। 7 ਤੋਂ 9 ਤੱਕ ਦਾ ਮੇਰੇ ਸ਼ੋਅ ਦਾ ਟਾਈਮ ਹੁੰਦਾ, ਮੰਡੇ ਟੂ ਫਰਾਈਡੇ 7 to 9 AM। ਬਾਏ ਬਾਏ।
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੋਂ। ਪੁਲਿਸ ਨੇ ਡਾਊਨਟਾਊਨ ਦੇ ਵਿੱਚ ਇੱਕ ਚਾਕੂ ਮਾਰਨ ਵਾਲੇ ਅਪਰਾਧੀ ਦੀ ਕੀਤੀ ਪਹਿਚਾਣ। ਗਲੋਬਲ ਅਫੇਅਰਸ ਦਾ ਕਹਿਣਾ ਕਿ ਨਿਊਯਾਰਕ ਬੱਸ ਹਾਦਸੇ ਦੇ ਵਿੱਚ ਮਾਰਿਆ ਗਿਆ ਵਿਅਕਤੀ ਕੈਨੇਡੀਅਨ ਸੀ। ਐਡਮਿੰਟਨ ਦੀ ਪੁਲਿਸ ਵੱਲੋਂ ਹੋਮਲੈਸ ਡੇਰਿਆਂ ਨੂੰ ਤੋੜਦਿਆਂ ਹੋਇਆਂ ਲੱਭੀ ਲਾਸ਼। ਹੁਣ ਖਬਰਾਂ ਵਿਸਥਾਰ ਨਾਲ। ਟੋਰਾਂਟੋ ਪੁਲਿਸ ਦਾ ਕਹਿਣਾ ਕਿ ਟੋਰਾਂਟੋ ਦੇ ਵਿੱਚ ਦੂਸਰਾ ਵਿਅਕਤੀ ਜੋ ਕਿ 35 ਸਾਲਾਂ ਦੀ ਉਮਰ ਦਾ ਦੱਸਿਆ ਜਾ ਰਿਹਾ, ਉਹ ਹੁਣ ਕਤਲ ਦਾ ਸ਼ਿਕਾਰ ਹੋਇਆ। ਟੋਰਾਂਟੋ ਪੁਲਿਸ ਨੂੰ ਸ਼ਨੀਵਾਰ ਨੂੰ 11:45 ਤੇ ਇਸ ਘਟਨਾ ਦੀ ਖਬਰ ਮਿਲੀ ਸੀ। ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਘਟਨਾ ਪਾਕਡੇਲ ਏਰੀਏ ਦੇ ਕੁਈਨ ਸਟਰੀਟ ਵੈਸਟ ਅਤੇ ਕੈਲੰਡਰ ਸਟਰੀਟ ਦੇ ਨੇੜੇ ਵਾਪਰੀ। ਜਦੋਂ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਤਾਂ ਪੁਲਿਸ ਨੇ ਵੇਖਿਆ ਕਿ ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਹੈ। ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਉਧਰ ਗਲੋਬਲ ਅਫੇਅਰਸ ਕੈਨੇਡਾ ਦਾ ਕਹਿਣਾ ਹੈ ਕਿ ਲੇਕ ਜਾਰਜ ਦੇ ਵਿੱਚ ਇੱਕ ਟੂਰ ਬੱਸ ਹਾਦਸੇ ਦੇ ਵਿੱਚ ਮਰਨ ਵਾਲੇ ਵਿਅਕਤੀ ਦੀ ਮੌਤ ਹੋ ਗਈ ਸੀ। ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ ਸੀ, ਪਰ ਹੁਣ ਪੁਲਿਸ ਵੱਲੋਂ ਜਾਂਚ ਪੜਤਾਲ ਤੋਂ ਬਾਅਦ ਦੱਸਿਆ ਗਿਆ ਕਿ ਮਰਨ ਵਾਲਾ ਵਿਅਕਤੀ ਕੈਨੇਡੀਅਨ ਨਾਗਰਿਕ ਸੀ। ਵਿਭਾਗ ਦਾ ਇਹ ਕਹਿਣਾ ਹੈ ਕਿ ਉਹ ਦੋ ਕੈਨੇਡੀਅਨ ਬਾਰੇ ਜਾਣਕਾਰੀ ਰੱਖਦੇ ਨੇ ਜੋ ਕਿ ਇਸ ਘਟਨਾ ਵਿੱਚ ਜ਼ਖਮੀ ਹੋਏ ਨੇ, ਤੇ ਹੋਰ ਸੰਭਾਵਿਤ ਕੈਨੇਡੀਅਨਾਂ ਦੀ ਸ਼ਮੂਲੀਅਤ ਦੀ ਪੁਸ਼ਟੀ ਕਰਨ ਬਾਰੇ ਹਜੇ ਉਹ ਫਾਲੋਅਪ ਕਰ ਰਹੇ ਨੇ। ਨਿਊਯਾਰਕ ਸਟੇਟ ਪੁਲਿਸ ਦਾ ਦੱਸਣਾ ਹੈ ਕਿ ਅਮਰੀਕਾ ਦੇ ਵਿੱਚ ਸਕਾਈਵੇ ਕੋਚ ਲਾਈਨ ਟੂਰ ਬੱਸ ਦੇ ਹਾਦਸਾਗ੍ਰਸਤ ਹੋਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਵਿੱਚ 11 ਲੋਕ ਜ਼ਖਮੀ ਹੋਏ ਨੇ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਮਰਨ ਵਾਲਾ ਵਿਅਕਤੀ ਮੌਂਟਰੀਅਲ ਤੋਂ ਨਿਊਯਾਰਕ ਸਿਟੀ ਦੀ ਯਾਤਰਾ ਕਰਦੇ ਸਮੇਂ ਹਾਈਵੇ 87 ਤੇ ਘਟਨਾ ਦਾ ਸ਼ਿਕਾਰ ਹੋਇਆ। ਉਧਰ ਸਿਟੀ ਆਫ ਐਡਮਿੰਟਨ ਦਾ ਕਹਿਣਾ ਹੈ ਕਿ ਉੱਚ ਜੋਖਮ ਸਮਝੇ ਜਾਂਦੇ ਬੇਘਰੇ ਕੈਂਪ ਦੀ ਸਫਾਈ ਐਤਵਾਰ ਨੂੰ ਰੋਕ ਦਿੱਤੀ ਗਈ ਹੈ, ਕਿਉਂਕਿ 94 ਸਟਰੀਟ ਤੇ 106 ਐਵਨਿਊ ਦੇ ਨੇੜੇ ਸਾਈਟ ਤੇ ਇੱਕ ਲਾਸ਼ ਮਿਲੀ ਹੈ। ਸ਼ਹਿਰ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਐਤਵਾਰ ਨੂੰ ਉਨ੍ਹਾਂ ਦੇ ਗੁਆਂਢ ਦੇ ਵਿੱਚ ਇੱਕ ਹੋਰ ਬੇਘਰ ਕੈਂਪ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਲੋਕ ਝੁਲਸ ਗਏ ਸਨ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ। ਉਨ੍ਹਾਂ ਨੇ ਨੋਟ ਕੀਤਾ ਹੈ ਕਿ ਅੱਗ ਅਤੇ ਧਮਾਕੇ ਕੈਂਪਾਂ ਦੇ ਖਤਰਿਆਂ ਨੂੰ ਉਜਾਗਰ ਕਰਦਿਆਂ ਹੋਇਆਂ ਤਾਪਮਾਨ ਘੱਟ ਰਿਹਾ ਸੀ। ਜਿਹੜਾ ਕੈਂਪ ਐਤਵਾਰ ਨੂੰ ਸਾਫ਼ ਕੀਤਾ ਗਿਆ ਉਹ 7ਵਾਂ ਕੈਂਪ ਸੀ, ਜਿਸ ਨੂੰ ਸ਼ਹਿਰ ਦੇ ਇੱਕ ਅੰਦਰ ਦੀ ਅਦਾਲਤ ਨੇ ਆਦੇਸ਼ ਦੇ ਅਨੁਸਾਰ ਹੀ ਢਾਇਆ ਗਿਆ ਸੀ, ਜੋ ਕਿ ਸ਼ਹਿਰ ਅਤੇ ਮਨੁੱਖੀ ਅਧਿਕਾਰ ਸਮੂਹ ਦੁਆਰਾ 8 ਕੈਂਪਾਂ ਦੇ ਲਈ ਇੱਕ ਸਮਝੌਤੇ ਤੇ ਪਹੁੰਚਣ ਤੋਂ ਬਾਅਦ ਦਿੱਤਾ ਗਿਆ ਸੀ। ਇਸ ਨੂੰ ਜਨਤਕ ਸੁਰੱਖਿਆ ਦੇ ਲਈ ਜੋਖਮ ਮੰਨਿਆ ਗਿਆ ਸੀ। ਉਧਰ ਪਿਛਲੇ ਮਹੀਨਿਆਂ ਦੇ ਦੌਰਾਨ ਵੱਡੇ ਘਰਾਂ ਤੋਂ ਫਿਰੌਤੀ ਮੰਗਣ, ਗੋਲੀਬਾਰੀ ਕਰਨ ਅਤੇ ਘਰਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਦੇ ਵਿੱਚ ਆਈ ਤੇਜ਼ੀ ਦੇ ਕਾਰਨ ਲੋਕਾਂ ਦੇ ਮਨਾਂ ਵਿੱਚ ਪੈਦਾ ਹੋਏ ਡਰ ਤੇ ਹਰ ਪੱਧਰ ਦੀਆਂ ਸਰਕਾਰਾਂ ਨੂੰ ਸੁਰੱਖਿਆ ਸਬੰਧੀ ਢੁਕਵੇਂ ਕਦਮ ਚੁੱਕਣ ਲਈ ਮਜਬੂਰ ਕੀਤਾ ਗਿਆ। ਸਰਕਾਰੀ ਕੁਰਕੀ ਮਗਰੋਂ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲੱਗੀ ਹੋਈ ਹੈ। ਐਡਮਿੰਟਨ ਪੁਲਿਸ ਨੇ ਫਿਰੌਤੀ ਮੰਗਣ ਦੇ ਦੋਸ਼ ਹੇਠ 5 ਪੰਜਾਬੀ ਨੌਜਵਾਨ ਗ੍ਰਿਫ਼ਤਾਰ ਕੀਤੇ ਨੇ, ਜਿਸ ਤੋਂ ਬਾਅਦ ਉੱਥੇ ਫਿਰੌਤੀ ਦੇ ਲਈ ਕੋਈ ਫੋਨ ਕਾਲ ਨਹੀਂ ਆਈ। ਕੋਟਲਮ ਦੇ ਵਿੱਚ ਗੋਲੀਬਾਰੀ ਦੀਆਂ 3 ਘਟਨਾਵਾਂ ਮਗਰੋਂ ਪੁਲਿਸ ਇੰਚਾਰਜ ਡੈਰਨ ਕਾਰ ਨੂੰ ਤੁਰੰਤ ਬਿਆਨ ਦੇਣਾ ਪਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਕਾਰਨ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈ। ਵਾਰਦਾਤ ਦੇ ਕੁਝ ਹੀ ਘੰਟਿਆਂ ਮਗਰੋਂ ਮੁਲਜ਼ਮਾਂ ਦੀ ਪਹਿਚਾਣ ਵੀ ਕਰ ਲਈ ਗਈ। ਪੁਲਿਸ ਨੇ ਫਿਰੌਤੀ ਦੀਆਂ ਘਟਨਾਵਾਂ ਦੀ ਸੂਚਨਾ ਦੇ ਲਈ ਹੌਟਲਾਈਨ ਸ਼ੁਰੂ ਕੀਤੀ ਹੈ ਤਾਂ ਜੋ ਤੁਰੰਤ ਮੁਲਜ਼ਮਾਂ ਦੀ ਪੈੜ ਨੱਪੀ ਜਾ ਸਕੇ। ਟੋਰੋਂਟੋ ਪੁਲਿਸ ਦੇ ਇੱਕ ਅਫਸਰ ਨੇ ਪਛਾਣ ਜਨਤਕ ਨਾ ਕਰਨ ਦੀ ਸ਼ਰਤ ਦੱਸਿਆ ਕਿ ਵਾਰਦਾਤਾਂ ਵਿੱਚ ਵਾਧੇ ਕਾਰਨ ਜਿੱਥੇ ਉਹ ਖੁਦ ਸ਼ਰਮਿੰਦਗੀ ਮਹਿਸੂਸ ਕਰ ਰਹੇ ਨੇ, ਉੱਥੇ ਹੀ ਉਹਨਾਂ ਨੂੰ ਸਰਕਾਰੀ ਕੁਰਕੀਆਂ ਵੀ ਸਹਿਣੀਆਂ ਪੈਂਦੀਆਂ ਨੇ। ਉਨ੍ਹਾਂ ਨੇ ਦੱਸਿਆ ਕਿ ਕੁਝ ਕਾਨੂੰਨੀ ਅੜਚਨਾ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਦੇ ਰਾਹ ਵਿੱਚ ਰੋੜਾ ਬਣ ਰਹੀਆਂ ਨੇ। ਉਧਰ ਪੰਜਾਬ ਦੇ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਵਿਧਾਨ ਸਭਾ ਦੇ ਵੱਲੋਂ 29 ਨਵੰਬਰ ਨੂੰ ਸਰਦ ਰੁੱਤ ਸੈਸ਼ਨ ਵਿੱਚ ਪਾਸ ਕੀਤੇ 3 ਅਹਿਮ ਬਿੱਲਾਂ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ। ਰਾਜਪਾਲ ਵੱਲੋਂ ਬਿੱਲਾਂ ਨੂੰ ਪ੍ਰਵਾਨਗੀ ਦਿੱਤੇ ਜਾਣ ਦੇ ਨਾਲ ਵਿੱਤੀ ਤੰਗੀ ਨਾਲ ਜੂਝ ਰਹੀ ਪੰਜਾਬ ਸਰਕਾਰ ਦੀ 1,000 ਕਰੋੜ ਦੀ ਆਮਦਨੀ ਦਾ ਵਸੀਲਾ ਪੈਦਾ ਹੋ ਗਿਆ। ਸਰਦ ਰੁੱਤ ਸੈਸ਼ਨ ਦੇ ਵਿੱਚ 4 ਬਿੱਲ ਪੇਸ਼ ਕੀਤੇ ਗਏ ਨੇ, ਜਿਨ੍ਹਾਂ ਚੋਂ ਪੰਜਾਬ ਕੈਨਾਲ ਐਂਡ ਡਰੇਨੇਜ ਬਿੱਲ 2023 ਨੂੰ ਕਰੀਬ 1.5 ਹਫ਼ਤਾ ਪਹਿਲਾਂ ਰਾਜਪਾਲ ਨੇ ਪ੍ਰਵਾਨਗੀ ਦਿੱਤੀ ਸੀ। ਰਾਜਪਾਲ ਨੇ ਰਜਿਸਟ੍ਰੇਸ਼ਨ ਦਾ ਤਬਾਦਲਾ, ਮਲਕੀਅਤ ਬਿੱਲ 2023 ਅਤੇ ਇੰਡੀਅਨ ਸਟੈਂਪ ਬਿੱਲ 2023 ਨੂੰ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ 3 ਬਿੱਲਾਂ ਦੇ ਵਿੱਚੋਂ 2 ਬਿੱਲ ਰਜਿਸਟ੍ਰੇਸ਼ਨ ਬਿੱਲ 2023 ਅਤੇ ਤਬਾਦਲਾ ਮਲਕੀਅਤ ਬਿੱਲ 2023 ਨੂੰ ਪ੍ਰਵਾਨਗੀ ਦੇ ਲਈ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ 3 ਨਵੇਂ ਫੌਜਦਾਰੀ ਨਿਆਂ ਕਾਨੂੰਨ ਨਾਗਰਿਕ ਪਹਿਲਾਂ, ਗੌਰਵ ਪਹਿਲਾਂ ਤੇ ਨਿਆਂ ਪਹਿਲਾਂ ਤੇ ਵਿਚਾਰ ਦੇ ਨਾਲ ਪਾਸ ਕੀਤੇ ਗਏ ਨੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਹੁਣ ਡੰਡੇ ਦੀ ਥਾਂ ਡੇਟਾ ਦੇ ਨਾਲ ਕੰਮ ਕਰਨ ਦੀ ਲੋੜ ਹੈ। ਰਾਜਾਂ ਦੇ ਪੁਲਿਸ ਮੁਖੀਆਂ ਤੇ ਇੰਸਪੈਕਟਰ ਜਨਰਲ ਦੀ 58ਵੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਪੁਲਿਸ ਨੂੰ ਨਸੀਹਤ ਦਿੱਤੀ ਹੈ ਕਿ ਉਹ ਔਰਤਾਂ ਦੀਆਂ ਸੁਰੱਖਿਆ ਯਕੀਨੀ ਬਣਾਉਣ ਤਾਂ ਕਿ ਉਹ ਬੇਖੌਫ ਹੋ ਕੇ ਕਦੇ ਵੀ ਕਿਤੇ ਵੀ ਕੰਮ ਕਰ ਸਕਣ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਵੇਂ ਫੌਜਦਾਰੀ ਕਾਨੂੰਨ ਨਾਗਰਿਕ ਪਹਿਲਾਂ, ਮਾਣ ਸਨਮਾਨ ਪਹਿਲਾਂ ਤੇ ਨਿਆਂ ਪਹਿਲਾਂ ਤੇ ਵਿਚਾਰ ਨਾਲ ਘੜਿਆ ਗਿਆ ਤੇ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਹੁਣ ਡੰਡੇ ਦੀ ਥਾਂ ਡੇਟਾ ਦੇ ਨਾਲ ਕੰਮ ਕਰੇ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
The Sings are back.
सफर हले शुरू होया है
विद मोर फैशन।
ए हमेशा मेरा सपना रहा है कि मैं दूजी लोकेशन खोलां।
मोर ऑल्टरेशंस।
मैं बदलावा चाहनी है।
तुसी की बदलावा चाहंदे हो?
सब कुछ।
एंड मोर ड्रामा दैट विल हैव यू इन स्टिचेस।
काटा ही बहुत है।
ना वो ज्यादा ज्यादा है।
बॉलीवुड न्यू सीजन संडे वॉच फ्री ऑन CBC जैम।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
ਚੋਖੀ ਸਰਦੀ ਗਰਮੀ ਬਿਜਲੀ ਬੰਦ ਜਾਂ ਫਿਰ ਸਲਾਬ ਦੀ ਐਮਰਜੈਂਸੀ ਜੇ ਮਸਲੇ ਤੇ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਨੇ। ਸਿਟੀ ਆਫ ਬ੍ਰੈਂਪਟਨ ਦਾ ਐਮਰਜੈਂਸੀ ਮੈਨੇਜਮੈਂਟ ਆਫਿਸ ਸ਼ਹਿਰੀਆਂ ਨੂੰ ਇਹੋ ਜਿਹੇ ਮਸਲਿਆਂ ਨਾਲ ਨਿਬੜਨ ਲਈ ਤਰਬੀਅਤ ਦਿੰਦਾ ਹੈ। ਜਦੋਂ ਵੀ ਲੋੜ ਹੋਵੇ ਅਸੀਂ ਤੁਹਾਨੂੰ ਤੇ ਤੁਹਾਡੇ ਟੱਬਰ ਨੂੰ ਚੰਗੀ ਤੇ ਸੌਖੀ ਵੱਲ ਦੇਣੇ ਆ, ਤਾਂ ਕਿ ਤੁਸੀਂ ਕਿਸੇ ਵੀ ਐਮਰਜੈਂਸੀ ਨੂੰ ਚੋਖੇ ਇਤਮਾਦ ਨਾਲ ਨੰਗਾ ਸਕੋ। ਤੁਸੀਂ ਸਾਨੂੰ ਕਮਿਊਨਿਟੀ ਵਿੱਚ ਕੰਮ ਕਰਦਾ ਵੇਖ ਸਕਦੇ ਹੋ। ਐਮਰਜੈਂਸੀ ਨੂੰ ਕਿਵੇਂ ਵੇਖਣਾ ਹੈ, ਕਿਸ ਚੀਜ਼ ਦੀ ਲੋੜ ਪੈ ਸਕਦੀ ਹੈ ਤੇ ਕਿਸ ਵੇਲੇ ਕੀ ਕਰਨਾ ਚਾਹੀਦਾ ਹੈ, ਇਹ ਸਭ ਦੀ ਜਾਣਕਾਰੀ ਲਈ ਵਿਜ਼ਿਟ ਕਰੋ brampton.ca/prepared।
लॉजी स्टेशन साइट हुन विकना शुरू हो गया है। मिल्टन डाउनटाउन विच तुहाडी वक्खरी ते सोनी रिहायश जेड़ी शुरू होंदी है $4,90,490 चे, ते GTA दा सब तो वधिया मुल है। ए दो टावरा आली इमारत सेंट्रल पोडियम तानी अंदरूनी ते बाहरली सहूलतां पेश करदी।